242 ਅੰਗ ਤੇ ਗੌੜੀ ਰਾਗ ਦੇ ਛੰਤ ਪ੍ਰਾਰੰਭ ਹੋ ਰਹੇ ਨੇ। ਸੋ ਪਹਿਲਾਂ ਸ਼ਬਦ ਹੁੰਦੇ ਨੇ ਦੋ ਪਦੇ, ਤੇ ਪਦੇ, ਚੌ ਪਦੇ, ਪੰਜ ਪਦਾ, ਇਸੇ ਪ੍ਰਕਾਰ ਅਸ਼ਟਪਦੀਆਂ। ਹੁਣ ਛੰਤ ਪ੍ਰਾਰੰਭ ਕੀਤੇ, ਛੰਤ ਜਸ ਰੂਪ ਬਾਣੀ, ਛੰਤ ਦੀਆਂ 6 ਪੌੜੀਆਂ ਘੱਟੋ ਘੱਟ ਹੋਣੀਆਂ ਚਾਹੀਦੀਆਂ ਨੇ। ਬਾਕੀ ਸਤਿਗੁਰੂ ਦੀ ਸੁਤੰਤਰਤਾ ਹੈ, ਭਾਵੇਂ ਸਤਿਗੁਰੂ 4, 5, 6, 7, 8 ਛੰਤ ਵਿੱਚ ਕਈ ਵਾਰ 23-23 ਪੌੜੀਆਂ ਵੀ ਆ ਜਾਂਦੀਆਂ, ਬਹੁਤ ਵੱਡਾ ਛੰਤ ਵੀ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਇੱਕ ਓਅੰਕਾਰ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਨਾਮ। ਦੁਨੀਆਂ ਦੇ ਅੰਦਰ ਤਿੰਨਾਂ ਲੋਕਾਂ ਵਿੱਚ ਕੇਵਲ ਇੱਕ ਓਅੰਕਾਰ ਬਾਰੇ ਜ਼ਿਕਰ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਕਰਤਾ ਪੁਰਖ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਤੋਂ ਭਾਵ ਪੂਰਨ ਵਿਆਪਕ ਹੈ, ਜੋ ਕਰਤਾ ਪੁਰਖ, ਅਕਾਲ ਪੁਰਖ, ਸੱਤ ਪੁਰਖ, ਸੋ ਪੁਰਖ ਦੇ ਨਾਵਾਂ ਨਾਲ ਪੁਕਾਰਿਆ ਜਾਂਦਾ। ਜਿਵੇਂ ਜਿਵੇਂ ਉਹਨਾਂ ਦੀ ਕਿਰਿਆ ਹੁੰਦੀ, ਉਵੇਂ ਉਹਨਾਂ ਦਾ ਨਾਮ ਪੈਂਦਾ। ਗੁਰ ਪ੍ਰਸਾਦ, ਗੁਰਾਂ ਦੀ ਪ੍ਰਸਾਦ ਜਦੋਂ ਹੁੰਦੀ ਹੈ, ਕਿਰਪਾ, ਜਦੋਂ ਸਿੱਖ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਮਿਹਰ ਹੁੰਦੀ ਹੈ, ਤਾਂ ਉਹਨੂੰ ਇੱਕ ਓਅੰਕਾਰ ਸਤਨਾਮ ਦੀ ਪ੍ਰਾਪਤੀ ਹੁੰਦੀ। ਰਾਗ ਗੌੜੀ ਪੂਰਬੀ ਜਾਤੀ ਹੈ, ਗੌੜੀ ਰਾਗ ਹੈ, ਛੰਤ ਉਚਾਰਨ ਕੀਤਾ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਨੇ। ਗੁਰੂ ਸਾਹਿਬ ਇਸ ਛੰਤ ਵਿੱਚ 3 ਸਖੀਆਂ ਦੇ ਸੰਵਾਦ ਦੁਆਰਾ ਉਪਦੇਸ਼ ਕਰਦੇ ਨੇ। ਸਖੀਆਂ ਜਾਂ ਸਹੇਲੀਆਂ, ਸਹੇਲੀਆਂ ਟੈਂਪਰੇਰੀ ਤੌਰ 'ਤੇ ਹੁੰਦੀਆਂ, ਸਖੀਆਂ ਜੀ ਬਹੁਤੀਆਂ ਆਪਸ ਵਿੱਚ ਗੂੜੇ ਸੰਬੰਧ ਹੋਣ, ਇੱਕ ਦੂਜੇ ਬਿਨਾਂ ਰਹਿ ਨਾ ਸਕਣ। ਉਹਨਾਂ ਵਿੱਚ ਕੈਸੇ ਨੇ, ਇੱਕ ਉੱਤਮ ਸਖੀ ਬ੍ਰਹਮ ਗਿਆਨੀ, ਦੂਜੀ ਉੱਤਮ ਸਖੀ ਹੈ ਮੱਧਮ, ਉੱਤਮ ਮੱਧਮ ਵਿੱਚ ਆ ਜਾਂਦੀ। ਉੱਤਮ ਸਖੀ ਬ੍ਰਹਮ ਗਿਆਨੀ, ਉੱਤਮ ਮੱਧਮ ਹੈ ਜੋ ਚੰਗੀ ਬਿਰਤੀ ਵਾਲਾ ਜਗਿਆਸੂ ਹੁੰਦਾ। ਤੀਜੀ ਕਨਿਸ਼ਠ ਸਖੀ ਹੈ ਜੋ ਇੱਛਾ ਤਾਂ ਕਰਦੀ ਹੈ ਪ੍ਰਾਪਤੀ ਦੀ, ਪਰ ਤਰਕਬਾਜ ਬਹੁਤ ਹੈ। ਪਰਮੇਸ਼ਰ ਰੂਪ ਪਤੀ ਦੀ ਜਿਸ ਨੂੰ ਪ੍ਰਾਪਤੀ ਹੋਈ ਹੈ ਉਹ ਉੱਤਮ ਸਖੀ ਹੁੰਦੀ ਹੈ। ਅਤੇ ਜੋ ਸਾਧਨ ਸੰਪੰਨ ਹੋ ਜਾਵੇ, ਸੁਣਿਆ ਮੰਨਿਆ ਮਨ ਕੀਤਾ ਭਾਵ ਦੀ ਅਵਸਥਾ ਵਾਲਾ, ਅਤੇ ਬ੍ਰਹਮ ਗਿਆਨ ਵਿੱਚ ਬਸ ਨੇੜੇ ਹੀ ਹੋਵੇ ਪਹੁੰਚਣ ਵਾਲਾ, ਉਹ ਸਖੀ ਉੱਤਮ ਮੱਧਮ ਕਹਾਉਂਦੀ ਹੈ। ਜਿਸ ਵਿੱਚ ਬਿਲਕੁਲ ਹੀ ਕੋਈ ਸਾਧਨ ਵੀ ਨਾ ਹੋਵੇ, ਦਿਖਾਵਾ ਜ਼ਿਆਦਾ ਹੋਵੇ, ਪ੍ਰਾਪਤੀ ਦੀ ਇੱਛਾ ਤਾਂ ਹੋਵੇ ਪਰ ਮਨ ਦੇ ਅੰਦਰ ਸ਼ਰਧਾ ਪੂਰਨ ਨਾ ਹੋਵੇ, ਉਹਨੂੰ ਕਨਿਸ਼ਠ ਕਹਿੰਦੇ ਨੇ। ਹੁਣ ਉੱਤਮ ਅਤੇ ਮੱਧਮ, ਉੱਤਮ ਮੱਧਮ ਸਖੀ ਕਨਿਸ਼ਠ ਨੂੰ ਨਾਲ ਲਿਆ ਕੇ ਉੱਤਮ ਸਖੀ ਬ੍ਰਹਮ ਗਿਆਨੀ ਦੇ ਕੋਲ ਜਿਵੇਂ ਬੇਨਤੀ ਕਰਦੀ ਹੈ, ਉਹ ਸਾਰਾ ਪ੍ਰਸੰਗ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੇ ਰੂਪ ਵਿੱਚ ਉਚਾਰਨ ਕੀਤਾ ਹੈ। ਇੱਕ ਤਾਂ ਉਹ ਜਗਿਆਸੂ ਜਿਹੜਾ ਨੇੜੇ ਹੀ ਹੈ ਬਸ ਪਹੁੰਚਣ ਦੇ, 5ਵੀਂ 6ਵੀਂ ਭੂਮਿਕਾ 'ਚ ਗਿਆ ਹੋਇਆ, 7 ਭੂਮਿਕਾ ਬ੍ਰਹਮ ਗਿਆਨ ਦੀਆਂ ਹੁੰਦੀਆਂ ਨੇ। ਇੱਕ ਉਹ ਹੈ ਜਿਹੜਾ ਸੁਣ ਸੁਣ ਕੇ ਸ਼ਰਧਾ ਜੀ ਤਾਂ ਹੋਈ ਆ ਪਰ ਪੂਰਨ ਸ਼ਰਧਾ ਨਹੀਂ ਹੈ, ਉਹ ਹਰੇਕ ਗੱਲ 'ਤੇ ਤਰਕ ਕਰਦਾ ਹੈ, ਇਹ ਕਿਵੇਂ ਹੋ ਸਕਦਾ, ਉਹ ਕਿਵੇਂ ਹੋ ਸਕਦਾ। ਉੱਤਮ ਮੱਧਮ ਜਿਹੜਾ ਜਗਿਆਸੂ 5ਵੀਂ ਭੂਮਿਕਾ, 4ਵੀਂ 6ਵੀਂ ਵਾਲਾ, ਉਹ ਕਨਿਸ਼ਠ ਨੂੰ ਆਪਣੇ ਨਾਲ ਲੈ ਕੇ ਬ੍ਰਹਮ ਗਿਆਨੀ ਕੋਲ ਤਸੱਲੀ ਕਰਾਉਣ ਲੈ ਕੇ ਆਇਆ। ਤਿੰਨੇ ਬੈਠ ਕੇ ਸੰਵਾਦ ਕਰਦੇ ਅਤੇ ਗੁਰੂ ਨਾਨਕ ਸਾਹਿਬ ਉਸ ਸੰਵਾਦ ਨੂੰ ਲਿਖਦੇ ਨੇ। ਇੱਥੇ ਮੁੰਦ ਰਹਿਣ ਦੁਹੇਲੜੀਆ ਜੀਓ ਨੀਂਦ ਨਾ ਆਵੈ, ਕਹਿੰਦੇ ਹੇ ਮਹਾਂਪੁਰਖੋ ਇਹ ਜੋ ਕਨਿਸ਼ਠ ਮੁੰਦ ਇਸਤਰੀ ਹੈ, ਮੁੰਦ ਤੋਂ ਭਾਵ ਇਸਤਰੀ, ਮੁੰਦ ਇਸਤਰੀ ਦਾ ਮਤਲਬ ਹੁੰਦਾ ਅਗਿਆਤ ਜੋਬਨ ਬਾਲਾ, ਇਹਦਾ ਮਤਲਬ ਹੁੰਦਾ ਕਿ ਪ੍ਰਾਪਤੀ ਦਾ ਸ਼ੌਂਕ ਤਾਂ ਹੈ ਪਰ ਚੱਜ ਨਹੀਂ ਹੈ। ਇਹ ਜੋ ਮੁੰਦ ਇਸਤਰੀ ਆਪ ਜੀ ਦੇ ਪਾਸ ਬੈਠੀ ਹੈ, ਇਹਦੀ ਪ੍ਰਤੱਖ ਜਾਂ ਅਵਸਥਾ ਰੂਪੀ ਰਾਤ ਬਹੁਤ ਹੀ ਦੁੱਖ ਵਿੱਚ ਬਤੀਤ ਹੋ ਰਹੀ ਹੈ, ਕਿਉਂਕਿ ਇਹਨੂੰ ਪ੍ਰਤੱਖ ਨੀਂਦ ਜਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ। ਸਾ ਧਨ ਦੁਬਲੀਆ ਜੀਓ ਪਿਰਕੈ ਹਾਵੈ, ਬ੍ਰਹਮ ਗਿਆਨੀ ਨੂੰ ਕਹਿੰਦੇ ਨੇ ਜਿਹੜੇ ਉੱਤਮ ਮੱਧਮ ਜਗਿਆਸੂ ਹੈ, ਨੇੜੇ ਤੇੜੇ ਬ੍ਰਹਮ ਗਿਆਨ ਦੇ ਪਹੁੰਚ ਚੁੱਕਿਆ ਹੈ, ਸਾ ਇਹ ਜੋ ਧਨ ਇਸਤਰੀ ਕਨਿਸ਼ਠਾ ਬੈਠੀ ਹੈ, ਇਹਦੀ ਸ਼ਰਧਾ ਠੀਕ ਠੀਕ ਜੀ ਹੈ, ਇਹ ਤਨ ਕਰਕੇ ਵੀ ਦੁਬਲੀਆ ਹੁੰਦਾ, ਕਮਜ਼ੋਰ ਹੋ ਰਹੀ ਹੈ, ਅਤੇ ਮਨ ਕਰਕੇ ਵੀ ਕਮਜ਼ੋਰ ਹੋ ਰਹੀ ਹੈ, ਪਰਮੇਸ਼ਰ ਦੀ ਪ੍ਰਾਪਤੀ ਨਾ ਪ੍ਰਾਪਤੀ ਰੂਪੀ ਹਾਵੈ ਤੋਂ ਭਾਵ ਝੋਰੇ ਕਰਕੇ ਬਹੁਤ ਦੁਖੀ ਹੈ। ਮਿਲਣਾ ਚਾਹੁੰਦੀ ਆ, ਸ਼ੌਂਕ ਜਿਹਾ ਵੀ ਅੰਦਰ ਪਰਮਾਤਮਾ ਦਾ, ਪਰ ਚੱਜ ਨਹੀਂ। ਜਦੋਂ ਕਿ ਮਾੜਾ ਜਿਹਾ ਕਿਰਪਾ ਹੋਣ ਲੱਗਦੀ ਉਹਨੂੰ ਹਉਮੈ ਹੋ ਜਾਂਦੀ। ਜਦੋਂ ਮਾੜੀ ਜੇ ਕੋਈ ਸ਼ਰਧਾ ਦੀ ਗੱਲ ਕਰਦੇ ਆ ਤਾਂ ਇਹ ਕਿਵੇਂ ਹੋ ਸਕਦਾ, ਉੱਥੇ ਤਰਕ ਕਰ ਜਾਂਦੀ ਹੈ। ਇਹ ਜਿਹੜੀ ਧਨ ਤੋਂ ਭਾਵ ਇਸਤਰੀ ਸ਼ੁਭ ਗੁਣਾਂ ਤੋਂ ਰਹਿਤ ਹੋਣ ਕਰਕੇ ਕ੍ਰਿਸ ਹੋ ਰਹੀ, ਕਮਜ਼ੋਰ ਹੋ ਰਹੀ ਆ, ਅਤੇ ਪਰਮਾਤਮਾ ਦੀ ਨਾਂ ਪ੍ਰਾਪਤੀ ਰੂਪ ਝੋਰੇ ਕਰਕੇ ਇਹਨੂੰ ਸ਼ਾਂਤੀ ਰੂਪੀ ਨੀਂਦ ਜਾਂ ਅਵਸਥਾ ਰੂਪੀ ਨੀਂਦ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਆਪ ਕਿਰਪਾ ਕਰੋ ਜਿਸ ਕਰਕੇ ਇਹਨੂੰ ਪਰਮਾਤਮਾ ਦੀ, ਪਤੀ ਪਰਮਾਤਮਾ ਦੀ ਪ੍ਰਾਪਤੀ ਹੋਵੇ, ਕਿਉਂਕਿ ਜੀਵ ਰੂਪ ਇਸਤਰੀ ਉੱਤੇ ਸ਼ਬਦ ਉਚਾਰਨ ਕੀਤਾ। ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੈ। ਕੰਤ ਪਤੀ ਪਰਮਾਤਮਾ ਦੀ ਨਾਂ ਪ੍ਰਾਪਤੀ ਰੂਪੀ ਹਾਵੈ ਹੁੰਦਾ ਝੋਰੇ, ਝੂਰਨਾ, ਝੋਰੇ ਕਰਕੇ ਇਸਤਰੀ ਕਮਜ਼ੋਰ ਹੋ ਰਹੀ ਹੈ। ਇਸ ਪ੍ਰਕਾਰ ਨੇਤਰਾਂ ਨਾਲ ਪਤੀ ਪਰਮਾਤਮਾ ਨੂੰ ਦੇਖਣਾ ਕਰੇ, ਕਿਸ ਪ੍ਰਕਾਰ ਦੇਖਣਾ ਕਰੇ, ਅਤੇ ਉਹ ਨੇਤਰ ਵੀ ਕਿਹੜੇ ਨੇ ਜਿਨ੍ਹਾਂ ਨਾਲ ਇਹ ਪਰਮਾਤਮਾ ਨੂੰ ਦੇਖੇ, ਉਹ ਵੀ ਕਿਰਪਾ ਕਰਕੇ ਦੱਸ ਦਿਓ। ਸੋ ਇਸ ਪ੍ਰਕਾਰ ਦੇ ਨਾਲ ਇਹ ਆਸਾ, ਜੋ ਆਸਾ ਹੈ ਪਹਿਲੀ ਤੁਕ ਦਾ ਹੁੰਦਾ ਹੈ ਨਿਸ਼ਾਨਾ। ਸੋ ਉਹਨੂੰ ਜਿਹੜੀ ਦੂਜੀ ਤੁਕ ਵਿੱਚ ਫਿਰ ਕਥਨ ਕਰਨਾ, ਇਹਨੂੰ ਸਿੰਘਾ ਅਵਲੋਕਨ ਛੰਦ ਦੀ ਚਾਲ ਕਹਿੰਦੇ ਨੇ। ਸਿੰਘਾ ਅਵਲੋਕਨ ਛੰਦ, ਸਿੰਘਾ ਅਵਲੋਕਨ ਛੰਦ ਕੀ ਹੁੰਦਾ? ਜਿਵੇਂ ਸ਼ੇਰ ਪਹਿਲੇ ਮਾਰ ਕੇ ਫਿਰ ਪਿੱਛੇ ਹਟ ਕੇ ਦੇਖਦਾ, ਗੁਰੂ ਸਾਹਿਬਾਂ ਨੇ ਸਾਰਿਆਂ ਛੰਤਾਂ ਦੀ ਚਾਲ ਇਸੇ ਤਰ੍ਹਾਂ ਹੀ ਕਥਨ ਕੀਤੀ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਜਾਪ ਸਾਹਿਬ ਚ ਭੁਜੰਗ ਪ੍ਰਿਆਤ ਛੰਦ, ਭੁਜੰਗ ਹੁੰਦਾ ਸੱਪ, ਸੱਪ ਦੀ ਚਾਲ ਵਾਲਾ ਛੰਦ। ਸੱਪ ਖੱਬੇ ਸੱਜੇ ਜੇ ਤੁਰਦੇ ਦੇਖੋ ਸੱਪ ਨੂੰ ਕਿਵੇਂ ਰੇਂਗਦਾ ਜਾਂਦਾ ਹੁੰਦਾ, ਇਸੇ ਤਰ੍ਹਾਂ ਹੀ ਭੁਜੰਗ ਪ੍ਰਿਆਤ ਛੰਦ ਹੁੰਦਾ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਇਹ ਸੱਪ ਦੀ ਚਾਲ ਵਾਂਗੂ ਛੰਦ ਜਾਂਦਾ। ਇੱਕ ਮਧ ਭਾਰ ਹੁੰਦਾ ਛੰਦ, ਮਧ ਭਾਰ ਹੁੰਦਾ ਵਿਚਕਾਰ ਜੇ ਭਾਰ ਹੋਣਾ, ਉਧਰ ਓਨੇ ਹੀ ਅੱਖਰ ਉਧਰ ਨੇ, ਓਨੇ ਹੀ ਅੱਖਰ ਉਧਰ ਨੇ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ, ਇੱਦਾਂ ਬਰਾਬਰ ਬਰਾਬਰ ਅੱਖਰ ਜਾਣੇ ਨੇ। ਇਹਨਾਂ ਚੀਜ਼ਾਂ ਦੀ ਲੋੜ ਆਪਾਂ ਨੂੰ ਗਿਆਨ ਵਿੱਚ ਪੈਂਦੀ ਹੈ, ਤਾਂ ਕਿ ਕੱਲ੍ਹ ਨੂੰ ਆਪਾਂ ਵੀ ਕਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੋਵੇ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕਿੱਥੇ ਲਿਖਿਆ ਅਤੇ ਇਹਦਾ ਮਤਲਬ ਕੀ ਹੁੰਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਕਿਸ ਪ੍ਰਕਾਰ ਨੇਤਰਾਂ ਨਾਲ ਆਪਣੇ ਪਤੀ ਪਰਮਾਤਮਾ ਨੂੰ ਦੇਖਣਾ ਕਰੇ, ਉਹ ਨੇਤਰ ਵੀ ਕਿਹੜੇ ਨੇ ਜਿਨ੍ਹਾਂ ਨਾਲ ਦੇਖਣਾ ਕਰੇ। ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੈ। ਇਹ ਮਹਾਂਪੁਰਖੋ, ਮੈਂ ਇਸ ਗੱਲ ਨੂੰ ਇਉਂ ਕਹਿੰਦੀ ਹਾਂ ਕਿ ਪਤੀ ਤੋਂ ਬਿਨਾਂ ਜਪਤਾ ਪੁਰੂਪੀ ਸ਼ਿੰਗਾਰ ਕਰਨੇ, ਮਿੱਠੇ ਬਚਨ ਬੋਲਣੇ, ਪ੍ਰੇਮ ਦੀਆਂ ਗੱਲਾਂ ਕਰਨੀਆਂ ਅਤੇ ਚੀਜ਼ਾਂ ਨੂੰ ਭੋਗ ਲਗਾਉਣੇ ਆਦਿਕ, ਭੋਜਨ ਹੁੰਦਾ ਗਿਆਨ ਦੀਆਂ ਗੱਲਾਂ ਕਰਨੀਆਂ, ਭੋਜਨ ਪਕਾ ਕੇ ਛਕਾਉਣੇ, ਦਾਨ ਪੁੰਨ ਕਰਨੇ, ਸਭ ਝੂਠੇ ਨੇ, ਕਿਉਂਕਿ ਪਤੀ ਪਰਮਾਤਮਾ ਤੋਂ ਬਿਨਾਂ ਇਹ ਕਰਮ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਜਦੋਂ ਤੱਕ ਉਹਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਸਾਡੇ ਬਾਹਰਲੇ ਸਾਧਨ ਜਿਹੜੇ ਨੇ ਉਹ ਕੀਤੇ ਹੋਏ ਨਿਸਫਲ ਚਲੇ ਜਾਂਦੇ ਨੇ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ। ਇਹ ਸੰਤ ਜੀ, ਜੋਬਨ ਅਵਸਥਾ ਰੂਪੀ ਜਿਹੜੀ ਮੈਂ ਤੋਂ ਅਰਥ ਹੁੰਦਾ ਸ਼ਰਾਬ, ਸ਼ਰਾਬ ਦੀ ਮਤ ਮਸਤੀ ਅਤੇ ਗਰੀਬ, ਗਰਭ ਹੁੰਦਾ ਭਾਵ ਨਿਮਰਤਾ ਗਰੀਬ, ਸੋ ਜਿਹੜੀ ਹੁੰਦੀ ਆ ਉਹਨੂੰ ਛੱਡ ਕੇ ਗਰਭ ਹੁੰਦਾ ਹੰਕਾਰ, ਅਤੇ ਹੰਕਾਰ ਨੇ ਇਹਨੂੰ ਗਾਲ ਦਿੱਤਾ। ਕਹਿਣ ਤੋਂ ਭਾਵ ਕਿ ਜਿਹੜੀ ਜਵਾਨੀ ਰੂਪੀ ਅਵਸਥਾ ਸੀ, ਇਹ ਮਾਨੋ ਇਹਨੇ ਮਸਤੀ ਦੀ ਇੱਕ ਸ਼ਰਾਬ ਪੀਤੀ, ਕਿਸੇ ਦੀ ਗੱਲ ਹੀ ਨਾ ਜਦੋਂ ਸੁਣੇ। ਮੈਂ ਇਹਨੂੰ ਬਹੁਤ ਸਮਝਾਉਂਦਾ ਕਿ ਤੂੰ ਜੋਬਨ ਦਾ ਮਾਣ ਨਾ ਕਰ, ਜਵਾਨੀ ਦਾ ਮਾਣ ਨਾ ਕਰ, ਜੋਬਨ ਨੂੰ ਵਿਅਰਥ ਨਾ ਗਵਾ, ਕਿਉਂਕਿ ਮੁੜ ਕੇ ਇਸ ਜੋਬਨ ਨੇ ਮਿਲਣਾ ਨਹੀਂ। ਜਿਸ ਤਰ੍ਹਾਂ ਇੱਕ ਵੇਰ ਜੋ ਆਪਾਂ ਦੁੱਧ ਚੋ ਲੈਂਦੇ ਹਾਂ, ਦੁੱਧ ਚੋਇਆ ਹੋਇਆ ਫਿਰ ਵਾਪਸ ਨਹੀਂ ਜਾਂਦਾ ਉੱਥੇ, ਜੇ ਆਪਾਂ ਕਹੀਏ ਕਿ ਉੱਥੇ ਦੁੱਧ ਵਾਪਸ ਚਲਿਆ ਜਾਵੇ, ਆਸਣਾਂ ਦੇ ਵਿੱਚ ਮੁੜ ਕੇ ਨਹੀਂ ਜਾਂਦਾ ਗਊ ਮੱਝ ਦਾ ਦੁੱਧ। ਇਸੇ ਤਰ੍ਹਾਂ ਉੱਤਮ ਮੱਧਮ ਸਖੀ ਦੀ ਕਹੀ ਹੋਈ ਬੇਨਤੀ ਸੁਣ ਕੇ ਹੁਣ ਉੱਤਮ ਮਹਾਤਮਾ ਰੂਪੀ ਸਖੀ ਉੱਤਰ ਦਿੰਦੀ ਹੈ। ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪਿਰ ਨੀਂਦ ਨਾ ਆਵੇ। ਹੇ ਉੱਤਮ ਮੱਧਮ ਸਖੀ, ਸਾ ਤੋਂ ਭਾਵੇ ਕਨਿਸ਼ਟ ਇਸਤਰੀ, ਗੁਰਾਂ ਦੀ ਮਿਲਾਈ ਹੋਈ ਪਰਮਾਤਮਾ ਰੂਪੀ ਪਤੀ ਨਾਲ ਮਿਲ ਸਕਦੀ ਹੈ, ਜਿਹਨੂੰ ਪਤੀ ਪਰਮਾਤਮਾ ਤੋਂ ਬਿਨਾਂ ਪ੍ਰਤੱਖ ਜਾਂ ਸ਼ਾਂਤੀ ਰੂਪੀ ਨਿੰਦਰਾ ਨਹੀਂ ਆਉਂਦੀ। ਮੁੰਦ ਨਿਮਾਨਣੀਆ ਜੀਓ ਬਿਨ ਧਨੀ ਪਿਆਰੇ। ਫਿਰ ਉੱਤਮ ਮੱਧਮ ਸਖੀ ਜਿਹੜੀ ਹੈ ਬ੍ਰਹਮ ਗਿਆਨ ਦੇ ਨੇੜੇ ਪਹੁੰਚੀ ਹੋਈ ਹੈ, ਉਹ ਕਹਿੰਦੀ ਹੇ ਮਹਾਂਪੁਰਖੋ, ਬ੍ਰਹਮ ਗਿਆਨੀ ਗੁਰਮੁਖੋ, ਪਿਆਰਿਓ, ਪਿਆਰੇ ਧਨੀ ਪਰਮਾਤਮਾ ਤੋਂ ਬਿਨਾਂ ਇਹ ਮੁੰਦ ਇਸਤਰੀ ਨਿਮਾਣੀ ਹੋ ਰਹੀ ਹੈ, ਕਿਉਂਕਿ ਔਰਤ ਦਾ ਮਾਣ ਪਤੀ ਕਰਕੇ ਹੀ ਹੁੰਦਾ, ਪਤੀ ਤੋਂ ਬਿਨਾਂ ਔਰਤ ਦਾ ਕੋਈ ਮਾਣ ਨਹੀਂ ਹੁੰਦਾ। ਇਹ ਜੀਵ ਰੂਪ ਇਸਤਰੀ ਦਾ ਮਾਣ ਜਿਹੜਾ ਪਤੀ ਪਰਮਾਤਮਾ ਹੀ ਆ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਆਪਾਂ ਨੂੰ ਜਿਵੇਂ ਮਾਣ ਹੈ, ਸੋ ਜਿਵੇਂ ਅਕਾਲ ਪੁਰਖ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਮਾਣ ਹੈ, ਜਿਵੇਂ ਦਸਵੇਂ ਪਾਤਸ਼ਾਹ ਦੇ ਉੱਤੇ ਸਾਰਿਆਂ ਨੂੰ ਮਾਣ ਹੈ ਕਿ ਸਾਡਾ ਪਿਤਾ ਹੋ। ਜੇ ਸਾਡੇ ਪਿਤਾ ਵੱਲ ਕੋਈ ਉਂਗਲ ਚੱਕਦਾ, ਕੋਈ ਬੋਲਦਾ, ਕੋਈ ਕੁਛ ਕਰਦਾ, ਉਹ ਆਪਾਂ ਦੇਖਿਆ ਵੀ ਕੀ ਹਾਲ ਹੁੰਦਾ ਉਹਦਾ ਫਿਰ। ਸੋ ਇਸ ਕਰਕੇ ਭਾਵੇਂ ਵੀ ਮਹਿਸੂਸ ਹੋ ਰਿਹਾ ਸੀ ਬੜੇ ਚਿਰ ਤੋਂ ਭਈ ਹੁਣ ਕਾਫੀ ਥੱਲੇ ਚਲੇ ਗਏ ਹਾਂ ਕਾਫੀ, ਪਰ ਫਿਰ ਵੀ ਆਪਣੇ ਪਿਤਾ ਦੇ ਉੱਤੇ ਪੰਥ ਹੱਥ ਨਹੀਂ ਹੋਣ ਦਿੰਦਾ। ਕਿਸੇ ਨੇ ਵੀ ਜਦੋਂ ਕੁਛ ਵੀ ਬੋਲ ਦਿੱਤਾ, ਸਾਰਾ ਪੰਥ ਇੱਕੋ ਦਮ ਸਾਰੇ ਸੰਸਾਰ ਦੇ ਵਿੱਚ ਉੱਠ ਕੇ ਖੜਾ ਹੋ ਗਿਆ। ਕਿਹੜਾ ਹੋਏ ਜਿਹੜਾ ਸਾਡੇ ਪਿਓ ਵੱਲ ਦੇਖ ਸਕੇ, ਬੋਲ ਸਕੇ। ਦੁਨੀਆਂ ਨੂੰ ਪਤਾ ਲੱਗ ਗਿਆ ਵੀ ਇਹ ਦਸਵੇਂ ਪਾਤਸ਼ਾਹ ਦੇ ਵਿਰੁੱਧ, ਦਸਾਂ ਗੁਰਾਂ ਦੇ ਵਿਰੁੱਧ, ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਨਹੀਂ ਬੋਲਣਾ। ਬਈ ਖਾਲਸਾ ਬੈਠਾ ਕੀ ਹੋ ਗਿਆ? ਜੇ ਬੱਬਰ ਸ਼ੇਰ ਸੌਂ ਗਿਆ ਸੀ ਤਾਂ ਕੀ ਹੋ ਗਿਆ? ਮਾੜੀ ਜਿਹੀ ਗੱਲ ਹੋਈ ਤੋਂ ਉੱਠ ਕੇ ਸ਼ੇਰ ਨੇ ਜਦੋਂ ਭਵਕ ਮਾਰੀ ਤਾਂ ਸਾਰੇ ਹੀ ਦੱਬ ਗਏ ਉਸੇ ਵਕਤ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਆਪਣੇ ਪਿਓ ਤੇ ਮਾਣ ਹੈ। ਸੋ ਜਿਉਂ ਬਾਰਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ। ਇਉਂ ਜਗਿਆਸੂ ਨੂੰ ਮਾਣ ਹੁੰਦਾ ਗੁਰੂ ਸਾਹਿਬ ਜੀ ਤੇ, ਔਰ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੌੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ਲੇ ਪ੍ਰਭ ਆਗੈ ਮਾਰਗ ਪਾਵੈ। ਕਿਉਂ ਸੁਖ ਪਾਵੈਗੀ ਬਿਨ ਉਰ ਧਾਰੇ। ਹੇ ਮਹਾਤਮਾ ਜੀ, ਮੈਂ ਇਹਨੂੰ ਇਹ ਵੀ ਆਖਦੀ ਹਾਂ ਕਿ ਤੂੰ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਧਾਰੇ ਤੋਂ ਬਿਨਾਂ ਕਿਵੇਂ ਸੁਖ ਪਾਵੇਂਗੀ? ਉਹ ਜਿਹੜੀ ਤੀਜੇ ਨੰਬਰ ਦੀ ਜਗਿਆਸੂ ਹੈ ਨਾ, ਉਹ ਆਪਾਂ ਆ ਜਿਹੜਾ ਡੋਲਦਾ। ਗੁਰੂ ਗ੍ਰੰਥ ਸਾਹਿਬ ਪੂਰਨ ਪੁਰਖ, ਅਕਾਲ ਪੁਰਖ, ਸਤ ਪੁਰਖ, ਵਾਹਿਗੁਰੂ ਆਪ, ਤੇ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਸਤਿਗੁਰੂ ਸਮਝਾ ਰਹੇ ਨੇ ਉੱਤਮ ਹੋ ਕਰਕੇ। ਆਪਾਂ ਉਹ ਚੀਜ਼ ਨੂੰ ਸਮਝਣਾ। ਸਤਿਗੁਰੂ ਕਹਿੰਦੇ ਜਦੋਂ ਤੱਕ ਤੁਸੀਂ ਮਨ ਦੇ ਅੰਦਰ ਨਹੀਂ ਵਸਾਉਂਦੇ ਨਾਮ ਨੂੰ, ਜਦੋਂ ਤੱਕ ਮਨ ਦੇ ਅੰਦਰ ਤੁਸੀਂ ਗੁਰੂ ਦੀ ਸਿੱਖਿਆ ਨੂੰ ਨਹੀਂ ਵਸਾਉਂਦੇ, ਉਦੋਂ ਤੱਕ ਤੁਸੀਂ ਡਾਵਾਂ ਡੋਲ ਹੀ ਰਹਿਣਾ, ਸਥਿਤੀ ਇਹੋ ਜਿਹੀ ਰਹਿਣੀ। ਨਾਹ ਬਿਨ ਘਰ ਵਾਸ ਨਾਹੀ, ਪੁੱਛੋ ਸਖੀ ਸਹੇਲੀ ਆ। ਨਾਹ ਹੁੰਦਾ ਪਤੀ, ਪਤੀ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਸਤਸੰਗ ਘਰ ਵਿੱਚ ਵਾਸਾ ਨਹੀਂ ਹੁੰਦਾ। ਪਹਿਲਾਂ ਉਹਦੀ ਕਿਰਪਾ ਹੁੰਦੀ ਤਾਂ ਸਤਸੰਗਤ ਮਿਲਦੀ ਹੈ। ਸਤਸੰਗ ਘਰ ਤੋਂ ਬਿਨਾਂ ਪਤੀ ਪਰਮਾਤਮਾ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾਂ ਅੰਤਰਮੁਖਤਾ ਰੂਪੀ ਘਰ ਵਿੱਚ ਵਾਸਾ ਨਹੀਂ ਹੁੰਦਾ, ਅੰਦਰ ਨੂੰ ਬਿਰਤੀ ਵਾਪਸ ਨਹੀਂ ਆਉਂਦੀ। ਅੰਤਰਮੁਖਤਾ ਤੋਂ ਬਿਨਾਂ ਪਤੀ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਸਰੂਪ ਘਰ ਵਿੱਚ ਵਾਸਾ ਨਹੀਂ ਹੁੰਦਾ, ਸਰੂਪ ਘਰ ਵਿੱਚ ਵਸੇ ਤੋਂ ਬਿਨਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹੇ ਸਖੀ, ਜੇ ਮੈਂ ਝੂਠ ਬੋਲਦੀ ਹੋਵਾਂ ਤਾਂ ਤੂੰ ਇਸ ਸਹੇਲੀ ਮਹਾਤਮਾ ਰੂਪੀ ਸਖੀ ਤੋਂ ਅਥਵਾ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੈ ਜੇ ਮੈਂ ਤੈਨੂੰ ਝੂਠ ਬੋਲਾਂ। ਰੱਬ ਦੀ ਕਿਰਪਾ ਨਾਲ ਸਤਸੰਗਤ ਮਿਲਦੀ ਹੈ, ਸਤਸੰਗਤ ਤੋਂ ਬਿਨਾਂ ਪਤੀ ਪਰਮਾਤਮਾ ਨਹੀਂ ਮਿਲਦਾ, ਅੰਤਰਮੁਖਤਾ ਬਿਰਤੀ ਨਹੀਂ ਹੁੰਦੀ, ਗਿਆਨ ਗੁਰੂ ਤੋਂ ਬਿਨਾਂ ਹੋ ਨਹੀਂ ਸਕਦਾ। ਸਰੂਪ ਦਾ ਗਿਆਨ, ਰੂਪ ਦਾ ਗਿਆਨ ਤਾਂ ਆਪਾਂ ਨੂੰ ਜਿਹੜਾ ਬਾਹਰਲਾ ਹੈ, ਆਪਣਾ ਸਰੀਰ ਇਹ ਰੂਪ ਹੈ ਆਪਣਾ। ਸੋ ਸਰੂਪ ਦਾ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਆਪਣਾ ਸਰੂਪ ਜਿਹੜਾ ਉਹਨੂੰ ਦੇਖਣਾ। ਅਸਲ ਆਪਾਂ ਕੀ ਕਹਿੰਦੇ ਕਿ ਬ੍ਰਹਮ ਗਿਆਨੀ ਫਲਾਨਾ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਉਦੋਂ ਬਣਦਾ ਜਦੋਂ ਸਰੂਪ ਦਾ ਗਿਆਨ ਹੁੰਦਾ ਅੰਦਰੋਂ। ਸਰੂਪ ਦੇ ਗਿਆਨ ਤੱਕ ਪਹੁੰਚਣ ਲਈ ਅਭਿਆਸ ਹੈ, ਮਿਹਨਤ ਹੈ, ਸਤਸੰਗਤ ਹੈ, ਵੱਧ ਤੋਂ ਵੱਧ ਬਾਣੀ ਪੜ੍ਹਨ ਦਾ ਅਭਿਆਸ ਕਰਨਾ। ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸ ਹੈ ਸਾਚ ਸੁਹੇਲੀ ਆ। ਫਿਰ ਮੈਂ ਇਸ ਤਰ੍ਹਾਂ ਵੀ ਕਹਿੰਦੀ ਹਾਂ ਕਿ ਨਾਮ ਵਿੱਚ ਪ੍ਰੀਤੀ ਕੀਤੇ ਤੋਂ ਬਿਨਾਂ ਪਰਮੇਸ਼ਰ ਪਤੀ ਲਈ ਜਿਹੜਾ ਅੰਦਰ ਹਿਰਦੇ 'ਚ ਪਿਆਰ ਹੈ ਨਾ, ਉਹ ਪਿਆਰ ਨਹੀਂ ਹੁੰਦਾ। ਤੇ ਜੇ ਸੱਚ ਵਿੱਚ ਵਸੇ ਤਾਂ ਸੁਹੇਲੀਆ ਤੋਂ ਭਾਵ ਸੁਖੀ ਹੋਵੇਗੀ। ਹੇ ਸਖੀਏ, ਸੱਚ ਦੇ ਵਿੱਚ ਵਸ, ਸੱਚ ਦੇ ਵਿੱਚ ਵਸ। ਜਿੱਥੇ ਸਤਿਗੁਰ ਦਾ ਹੁਣ ਉਪਦੇਸ਼ ਚੱਲ ਰਿਹਾ ਬਹੁਤ ਉੱਚੀ ਉਡਾਰੀ ਹੈ, ਕਈ ਵਾਰ ਬੜਾ ਰੌਚਕ ਜਿਹਾ ਸੁੰਦਰ ਉਪਦੇਸ਼ ਹੁੰਦਾ ਅੱਜ, ਕਿਉਂਕਿ ਬੜੀ ਉੱਤਮ ਜਗਿਆਸੂ ਦਾ ਉਪਦੇਸ਼ ਹੋ ਰਿਹਾ। ਸੱਚ ਮਨ ਸੱਜਣ ਸੰਤੋਖ ਮੇਲਾ, ਗੁਰਮਤੀ ਸਹੁ ਜਾਣਿਆ। ਹੁਣ ਉੱਤਮ ਮਹਾਤਮਾ ਰੂਪੀ ਸਖੀ ਕਥਨ ਕਰਦੀ ਹੈ, ਬ੍ਰਹਮ ਗਿਆਨੀ ਜਾਥਵਾ ਕਹਿ ਲਓ, ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਜਿਹਨੇ ਗੁਰਮਤੀ ਲਈ ਪਹਿਲਾਂ ਗੁਰਸਿੱਖਿਆ ਦੁਆਰੇ ਸੱਚ ਨਾਮ ਨੂੰ ਮਨ ਮੰਨਣ ਕੀਤਾ, ਗੁਰੂ ਦੀ ਸਿੱਖਿਆ ਲੈ ਕੇ ਸੱਚੇ ਨਾਮ ਦਾ ਮੰਨਣ ਕੀਤਾ, ਪਹਿਲਾਂ ਤਾਂ ਆਪਾਂ ਨੂੰ ਇਹੀ ਨਹੀਂ ਪਤਾ ਕਿ ਵਾਹਿਗੁਰੂ ਮੰਤਰ ਹੈ ਕੀ, ਮੂਲ ਮੰਤਰ ਕੀ ਚੀਜ਼ ਹੈ। ਜੇ ਇਹਦਾ ਗਿਆਨ ਹੋ ਜਾਵੇ ਆਪਾਂ ਨੂੰ ਗੁਰਮਤ ਲੈ ਕੇ, ਨਾਮ ਕੀ ਚੀਜ਼ ਹੈ ਤਾਂ ਨਾਮ ਨੂੰ ਫਿਰ ਮੰਨਣ ਦਾ ਮਨ ਮੰਨਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਕਹਿੰਦੇ ਉਹਦਾ ਸੰਤੋਖ ਆਦਿਕ ਸ਼ੁਭ ਗੁਣਾਂ ਨਾਲ ਫਿਰ ਮਿਲਾਪ ਹੋਇਆ। ਜਦੋਂ ਨਾਮ ਆ ਗਿਆ ਤਾਂ ਫਿਰ ਸੰਤੋਖ ਹੋ ਗਿਆ। ਜਿਹਦਾ ਸ਼ੁਭ ਗੁਣਾਂ ਨਾਲ ਮਿਲਾਪ ਹੋਇਆ ਉਹਨੇ ਪਤੀ ਪਰਮਾਤਮਾ ਨੂੰ ਜਾਣਿਆ। ਨਾਨਕ ਨਾਮ ਨਾ ਛੋੜੈ ਸਾ ਧਨ ਨਾਮ ਸਹਿਜ ਸਮਾਣੀ ਆ। ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਉੱਤਮ ਸਖੀ ਕੀ ਕਹਿੰਦੀ ਹੈ, ਇਹ ਜੋ ਧਨ ਹੈ ਇਸਤਰੀ, ਇਹ ਜੀਵ ਇਸਤਰੀ ਬੈਠੀ ਹੈ, ਇਸ ਨੂੰ ਚਾਹੀਦਾ ਕਿ ਪਰਮੇਸ਼ਰ ਦੇ ਨਾਮ ਨੂੰ ਨਾ ਛੱਡੇ, ਕਿਉਂਕਿ ਨਾਮ ਕਰਕੇ ਸਹਿਜ ਪਦ ਵਿੱਚ ਉਭੇਦਤਾ ਹੁੰਦੀ ਹੈ। ਨਾਮ ਕਰਕੇ ਆਪਾਂ ਅਗਾਂਹ ਵੱਧਦੇ ਹਾਂ। ਨਾਮ ਦੀ ਤਾਕਤ ਦਾ ਗਿਆਨ ਸਿੱਖ ਪੰਥ ਨੂੰ 1% ਬੰਦਿਆਂ ਨੂੰ, ਸਿਰਫ ਆਪਣੇ 'ਚ 1% ਨੂੰ ਹੋ ਜਾਵੇ, ਮੈਂ ਜ਼ਿਆਦਾ ਹੀ ਕਹਿ ਰਿਹਾ ਕੁਛ, 99% ਬੰਦਿਆਂ ਨੂੰ ਨਾਮ ਦਾ ਨਹੀਂ ਗਿਆਨ ਹੈ। ਜੇ ਸਿੱਖ ਕੌਮ ਨੂੰ ਕਿਤੇ ਨਾਮ ਦਾ ਗਿਆਨ ਹੋ ਜਾਵੇ ਵੀ ਨਾਮ ਕੀ ਚੀਜ਼ ਹੈ, ਬਾਕੀ ਹਰ ਪ੍ਰਕਾਰ ਦਾ ਆਪਾਂ ਨੂੰ ਗਿਆਨ ਹੈ, ਨਾਮ ਦੀ ਤਾਕਤ ਦਾ ਗਿਆਨ ਨਹੀਂ। ਨਾਮ ਕੀ ਚੀਜ਼ ਹੈ ਇਹਦੇ ਬਾਰੇ ਬਹਿ ਕੇ ਹਮੇਸ਼ਾ ਆਪਾਂ ਨੂੰ ਸੋਚਣਾ ਚਾਹੀਦਾ। ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਹੈ ਅਤੇ ਪਰਮੇਸ਼ਰ ਨੇ ਓਂਕਾਰ ਕਹਿ ਕੇ ਸ੍ਰਿਸ਼ਟੀ ਬਣਾ ਦਿੱਤੀ ਇੱਕ ਛਿਨ ਵਿੱਚ। ਦੇਖੋ ਓਂਕਾਰ ਉਹਦਾ ਨਾਮ ਹੈ, ਇੱਕ ਓਂਕਾਰ ਉਹਦਾ ਨਾਮ ਹੈ। ਨਾਮ ਦੇ ਨਾਲ ਪਰਮੇਸ਼ਰ ਨੇ ਖੰਡ ਬ੍ਰਹਿਮੰਡ ਰਚ ਦਿੱਤੇ ਨੇ, ਧਰਤੀ ਬਣਾਈ, ਸਮੁੰਦਰ ਨਾਮ ਨਾਲ ਬਣਿਆ। ਨਾਮ ਦੀ ਤਾਕਤ ਨੂੰ ਪਹਿਚਾਣੋ, 84 ਲੱਖ ਜੂਨ ਨਾਮ ਦੀ ਤਾਕਤ ਨਾਲ ਬਣੀ ਹੈ। ਆਪਣਾ ਜਨਮ ਨਾਮ ਦੀ ਤਾਕਤ ਨਾਲ ਹੋਇਆ, ਮਾਇਆ ਨਾਮ ਦੀ ਤਾਕਤ ਨਾਲ ਬਣੀ ਹੈ। ਜੋ ਕੁਝ ਆਪਾਂ ਖਾਂਦੇ ਪੀਂਦੇ ਪਹਿਰਦੇ ਨਾਮ ਕਰਕੇ ਬਣਿਆ। ਇੱਕ ਬੰਦੇ ਨੂੰ ਮੈਂ ਕਿਹਾ ਹਰਕਾ ਜਿਹੜਾ ਨਾਮ ਹੈ ਔਖਦ ਰੂਪ ਹੈ, ਦਵਾਈ ਰੂਪ ਹੈ। ਨਾਮ ਔਖਦ, ਸਰਵ ਰੋਗ ਕਾ ਔਖਦ ਨਾਮ, ਪੜ੍ਹਿਆ ਲਿਖਿਆ ਬੰਦਾ ਸੀ। ਕਥਾ ਤੋਂ ਬਾਅਦ ਕਹਿੰਦਾ, ਪਟਿਆਲੇ ਤੁਸੀਂ ਕਹਿੰਦੇ ਹੋ ਕਿ ਨਾਮ ਰੂਪੀ ਦਵਾਈ ਖਾਓ ਫਿਰ ਠੀਕ ਹੋ ਜਾਂਦਾ, ਨਾਮ ਦਵਾਈ ਕਿਵੇਂ ਹੋਇਆ? ਮੈਂ ਕਿਹਾ ਸ੍ਰਿਸ਼ਟੀ ਦਾ ਸਾਰੀ ਦੀ ਬਣਤਰ ਕਿਹਨੇ ਬਣਾਈ? ਕਹਿੰਦੇ ਪਰਮਾਤਮਾ ਨੇ। ਧਰਤੀ ਦੀ ਬਣਤਰ ਪਰਮਾਤਮਾ ਨੇ ਬਣਾਈ ਤਾਂ ਮੈਂ ਕਿਹਾ ਜਿਹੜੀਆਂ ਜੜੀਆਂ ਬੂਟੀਆਂ ਜਿੰਨੀਆਂ ਵੀ ਧਰਤੀ 'ਤੇ ਹੁੰਦੀਆਂ ਨੇ, ਹਿਮਾਲਿਆ ਪਰਬਤ ਦੇ ਉੱਤੇ ਬਹੁਤੀਆਂ ਜ਼ਿਆਦਾ ਹੁੰਦੀਆਂ ਨੇ ਦਵਾਈਆਂ ਬੂਟੀਆਂ, ਉੱਥੇ ਤਾਂ ਇਹੀਆਂ ਜਿਹੀਆਂ ਬੂਟੀਆਂ ਪਈਆਂ, ਹਾਲੇ ਤੱਕ ਉਹਨਾਂ ਦਾ ਆਪਾਂ ਨੂੰ ਗਿਆਨ ਨਹੀਂ। ਉਹਨਾਂ ਬੂਟੀਆਂ ਨੂੰ ਉਸ ਧਰਤੀ 'ਤੇ ਪੈਦਾ ਕਿਹਨੇ ਕੀਤਾ? ਪਰਮਾਤਮਾ ਨੇ, ਨਾਮ ਕਰਕੇ ਹੋਈਆਂ ਨਾ। ਨਾਮ ਬੀਜ ਰੂਪ ਹੈ, ਜਿਵੇਂ ਨਾਮ ਦੇ ਵਿੱਚੋਂ ਸਾਰਾ ਕੁਝ ਪੈਦਾ ਹੋਇਆ। ਦੁਨੀਆਂ ਵਿੱਚ ਆਪਾਂ ਜੇ ਕੱਦੂ ਦਾ ਬੀਜ ਬੀਜ ਦਈਏ ਤਾਂ ਕੱਦੂ ਦੀ ਵੇਲ ਪੈਦਾ ਹੁੰਦੀ ਹੈ, ਅੰਬ ਦੀ ਗੁਠਲੀ ਬੀਜ ਦਈਏ ਤਾਂ ਅੰਬ ਪੈਦਾ ਹੁੰਦਾ। ਇੱਕ ਚੀਜ਼ ਦਾ ਇੱਕ ਬੀਜ ਹੁੰਦਾ ਦੁਨੀਆਂ 'ਚ, ਪਰ ਪਰਮਾਤਮਾ ਦਾ ਨਾਮ ਸਰਬ ਬੀਜ ਹੈ। ਪਰਮਾਤਮਾ ਦੇ ਇੱਕ ਨਾਮ ਤੋਂ ਹੀ ਇੰਨਾ ਕੁਛ ਬਣਿਆ ਜਿੰਨਾ ਕੁਛ ਆਪਾਂ ਦੇਖ ਰਹੇ ਅੱਖਾਂ ਦੇ ਨਾਲ। ਸੋ ਆਪਾਂ ਨੂੰ ਕਿਸੇ ਵੀ ਚੀਜ਼ ਦੀ ਹੁਣ ਲੋੜ ਹੈ ਦੁਨੀਆਂ 'ਚ? ਪਰਮਾਤਮਾ ਨੇ ਓਂਕਾਰ ਕਿਹਾ ਤਾਂ ਸ੍ਰਿਸ਼ਟੀ ਵਿੱਚ ਮਾਇਆ ਦੀ ਰਚਨਾ ਹੋਈ, ਦੇਵਤਿਆਂ ਦੀ ਰਚਨਾ ਹੋਈ, ਪਦਾਰਥਾਂ ਦੀ ਰਚਨਾ ਹੋਈ, ਸਾਡੀ ਹੋਈ, ਖਾਣ ਪੀਣ ਵਾਲੀਆਂ ਚੀਜ਼ਾਂ ਦੀ ਹੋਈ। ਜਦੋਂ ਉਹਨੇ ਇੱਕ ਵਾਰ ਓਂਕਾਰ ਕਹਿ ਕੇ ਇੰਨਾ ਕੁਛ ਬਣਾਇਆ ਤਾਂ ਤੁਸੀਂ ਜੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਦਾ ਜਾਪ ਕਰੋਗੇ ਕਿ ਤੁਹਾਡੇ ਘਰੇ ਨਹੀਂ ਬਣੂਗਾ ਕੁਛ? ਕਿ ਵਾਹਿਗੁਰੂ ਕਹਿਣ ਨਾਲ ਫਿਰ ਤੁਹਾਨੂੰ ਉਹ ਨਹੀਂ ਮਿਲੂ ਜੋ ਤੁਸੀਂ ਚਾਹੁੰਦੇ ਹੋ? ਪਰਮਾਤਮਾ ਨੇ ਫੁਰਨਾ ਕੀਤਾ, ਇੱਕੋ ਹਮ ਸਿਆਮਾ ਬਹੁ ਪਰਜਾ ਜਾਏ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਪਰਮਾਤਮਾ ਨੇ ਜਦੋਂ ਫੁਰਨਾ ਕੀਤਾ, ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹਦਾ ਵੀ ਤਾਂ ਫੁਰਨਾ ਹੀ ਸੀ। ਉਹਨੇ ਕੀ ਕੀਤਾ? ਇੱਕ ਬਚਨ ਕੀਤਾ, ਓਂਕਾਰ, ਸ੍ਰਿਸ਼ਟੀ ਰਚਨਾ ਹੋ ਗਈ। ਪ੍ਰਥਮੈ ਓਂਕਾਰ ਤਿਨ ਕਹਾ, ਜਗ 10ਵੇਂ ਪਾਤਸ਼ਾਹ ਕਹਿੰਦੇ ਨੇ, ਪ੍ਰਥਮੈ ਓਂਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਯੁਗ ਭਏ, ਓਂਕਾਰ ਬੇਦ ਨਿਰਮੈ, ਸਾਰਾ ਕੁਝ ਓਂਕਾਰ ਤੋਂ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਉਹਨੇ ਉਹਦਾ ਵੀ ਫੁਰਨਾ ਸੀ ਕਿ ਦੁਨੀਆਂ ਬਣੇ, ਮੈਂ ਖੇਡ ਖੇਡਣੀ ਹੈ ਦੁਨੀਆਂ ਬਣਾ ਕੇ, ਖੇਲ 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 ਅਨੰਤ ਕੋ ਫਿਰ ਏਕ ਹੈ, ਕਹਿੰਦਾ ਮੈਂ ਖੇਡ ਖੇਡਣੀ ਆ। ਤੇ ਉਹ ਖੇਡ ਖੇਡਣ ਲਈ ਰੱਬ ਨੇ ਵੀ ਓਂਕਾਰ ਹੀ ਕਿਹਾ। ਜਦੋਂ ਉਹਨੇ ਓਂਕਾਰ ਅੱਖਰ ਕਿਹਾ ਤਾਂ ਸਾਰੀ ਸ੍ਰਿਸ਼ਟੀ ਬਣ ਗਈ, ਮਾਇਆ ਵੀ ਬਣ ਗਈ, ਆਪਾਂ ਵੀ ਬਣ ਗਏ। ਜਦੋਂ ਰੱਬ ਦਾ ਫੁਰਨਾ ਓਂਕਾਰ ਕਹਿ ਕੇ ਪੂਰਾ ਹੋ ਗਿਆ ਤੇ ਆਪਣੇ ਫੁਰਨੇ ਕਿਉਂ ਨਹੀਂ ਪੂਰੇ ਹੋਣਗੇ? ਇੱਕ ਓਂਕਾਰ ਦਾ ਜਾਪ ਕਰਕੇ ਤੁਸੀਂ ਕਿਉਂ ਨਹੀਂ ਮੂਲ ਮੰਤਰ ਕਰਦੇ? ਵਾਹਿਗੁਰੂ ਮੰਤਰ ਕਿਉਂ ਇੰਨਾ ਵੱਡਾ? ਵਾਹਿਗੁਰੂ ਮੰਤਰ ਨੂੰ ਜਪਣ ਲਈ ਸਾਰੇ ਲੋਚਦੇ ਨੇ, ਸਾਨੂੰ ਮਿਲਿਆ ਸੀ ਜਪਦੇ। ਤੁਹਾਨੂੰ ਪਤਾ ਵੇਦਾਂ ਵਿੱਚ ਲਿਖਿਆ ਹੋਇਆ ਵਾਹਿਗੁਰੂ ਮੰਤਰ, ਯਾਗਵਲਕ ਮੁਨ ਜਿਹੜਾ ਮੁਨੀ ਹੋਇਆ ਰਿਸ਼ੀ, ਉਹਨੇ ਅੱਜ ਤੋਂ ਲੱਖਾਂ ਵਰੇ ਪਹਿਲਾਂ ਕਹਿ ਦਿੱਤਾ ਸੀ ਕਿ ਕਲਯੁੱਗ ਦੇ ਵਿੱਚ ਨਿਰੰਕਾਰ ਨੇ ਆਉਣਾ ਆਪ। ਉਹਨੇ 10 ਰੂਪ ਧਾਰਨੇ ਨੇ, ਫਿਰ ਉਹ 11ਵਾਂ ਸਰੂਪ ਮੋਨੀ ਹੋਵੇਗਾ, ਉਹ ਬੋਲੇਗਾ ਨਹੀਂ, ਬੁਲਾਇਆ ਹੀ ਬੋਲੇਗਾ। ਉਸ ਰਿਸ਼ੀ ਨੇ ਦੱਸਿਆ ਕਿ ਕਲਯੁੱਗ ਦੇ ਵਿੱਚ ਵਾਹਿਗੁਰੂ ਮੰਤਰ ਹੋਵੇਗਾ। ਉਦੋਂ ਮੰਤਰ ਸੀ ਓਮ ਨਮੋ ਵਾਸੁਦੇਵਾਏ, ਭਗਵਤੇ ਵਾਸੁਦੇਵਾਏ ਸੀਗਾ। ਫਿਰ ਵਾਸੁਦੇਵ ਮੰਤਰ ਤੋਂ ਬਾਅਦ ਅੱਖਰ ਆਇਆ ਹਰੀ ਗੋਬਿੰਦ ਰਾਮ, ਇਹ ਸਾਰੇ ਅੱਖਰ ਵਾਰੀ ਵਾਰੀ ਆਏ। ਸਾਰੇ ਰਿਸ਼ੀ ਮੁਨੀ ਕਹਿੰਦੇ ਜਦ ਤੁਹਾਨੂੰ ਪਤਾ ਹੈ ਕਿ ਵਾਹਿਗੁਰੂ ਮੰਤਰ ਵਿੱਚ ਪਾਵਰ ਬਹੁਤ ਹੋਣੀ ਆ ਤੇ ਕਲਯੁੱਗ ਵਿੱਚ ਦਿੱਤਾ ਜਾਣਾ, ਫਿਰ ਤੁਸੀਂ ਦੇ ਦਿਓ ਸਾਰਿਆਂ ਨੂੰ। ਯਾਗਵਲਕ ਮੁਖੀ ਕਹਿਣ ਲੱਗਿਆ ਮੁਨੀ ਉਸ ਵਕਤ, ਕਹਿੰਦਾ ਅਧਿਕਾਰ ਨਹੀਂ ਹੈ ਮੇਰਾ ਵਾਹਿਗੁਰੂ ਮੰਤਰ ਮੈਂ ਦੇ ਸਕਾਂ। ਵਾਹਿਗੁਰੂ ਮੰਤਰ ਸਿਰਫ ਗੁਰੂ ਨਾਨਕ ਸਾਹਿਬ ਹੀ ਦੇ ਸਕਦੇ ਨੇ ਆ ਕੇ ਦੁਨੀਆਂ 'ਤੇ, ਇਹ ਦੂਜਾ ਬੰਦਾ ਦੇ ਨਹੀਂ ਸਕਦਾ, ਉਹਦਾ ਅਧਿਕਾਰ ਨਹੀਂ। ਸੋ ਇੰਨਾ ਵੱਡਾ ਆਪਣਾ ਪੰਥ ਹੈ, ਇੰਨੀ ਸਾਡੇ ਕੋਲ ਤਾਕਤ ਹੈ, ਨਾਮ ਦੇ ਵਿੱਚ ਸਾਰੀ ਸ਼ਕਤੀ ਹੈ। ਧਰੂ ਨੇ ਦੇਖ ਲਓ ਜਾ ਕੇ ਜੰਗਲਾਂ ਵਿੱਚ ਤਪ ਕੀਤਾ ਅਤੇ 36,000 ਵਰਾ ਰਾਜ ਕੀਤਾ ਧਰਤੀ 'ਤੇ, ਉਹਨੇ ਭਗਤੀ ਹੋਈ ਕੀਤੀ ਸੀ ਨਾ, ਪ੍ਰਹਿਲਾਦ ਨੇ ਭਗਤੀ ਹੋਈ ਕੀਤੀ ਸੀ ਨਾ, ਅਤੇ ਜਿਹੜਾ ਵੀ ਭਗਤੀ ਕਰਦਾ ਉਹਨੂੰ ਸਭ ਕੁਝ ਦਿੰਦਾ ਵਾਹਿਗੁਰੂ। ਇਸ ਕਰਕੇ ਆਪਣੇ ਵਿੱਚ ਜਿਹੜੀ ਕਮੀ ਆਈ ਨਾ ਤਾਂ ਆਪਾਂ ਨੂੰ ਕਿਸੇ ਨੇ ਦੱਸਿਆ। ਇੱਥੇ ਜਿੰਨੀ ਕਥਾ ਲੜੀਵਾਰ ਚੱਲਦੀ ਹੈ ਸ਼ੁਰੂ ਤੋਂ, ਜਾਂ ਸ਼ਾਮ ਦੀ ਕਥਾ ਚੱਲਦੀ ਹੈ, ਬਹੁ ਗਿਣਤੀ ਤਾਂ ਕਹਿੰਦੀ ਆਹ ਸਾਨੂੰ ਪਤਾ ਹੀ ਨਹੀਂ ਸੀ, ਆਹ ਮਹਾਰਾਜ ਲਿਖਿਆ ਹੋਇਆ, ਆਹ ਇਤਿਹਾਸ ਲਿਖਿਆ, ਸਾਨੂੰ ਪਤਾ ਨਹੀਂ ਸੀ। ਪਤਾ ਕਿੱਥੋਂ ਹੋਣਾ ਸੀ, ਜਦੋਂ ਅਸੀਂ ਕਿਸੇ ਥਾਂ ਦੇ ਉੱਤੇ ਕਦੇ ਸੁਣਿਆ ਹੀ ਨਹੀਂ, ਕੁਛ ਪ੍ਰਚਾਰ ਕਰਨ ਵਾਲਿਆਂ ਨੇ ਕੀਤਾ ਹੀ ਨਹੀਂ। ਜੇ ਆਪਾਂ ਪ੍ਰਚਾਰ ਕਰਦੇ ਹੁੰਦੇ ਪਹਿਲਾਂ ਤਾਂ ਆਪਾਂ ਧਿਆਨ ਨਹੀਂ ਦਿੰਦੇ ਕਿਸੇ ਵੱਲ। ਸਿਆਣਿਆਂ ਦੀ ਇੱਕ ਕਹਾਵਤ ਹੈ, ਘਰ ਸੰਭਾਲੀਏ ਆਪਣਾ, ਚੋਰ ਨਾ ਕਹੀਏ ਕਿਸੇ ਨੂੰ। ਪਹਿਲਾਂ ਤਾਂ ਉਹ ਜਿਹੜਾ ਬੰਦਾ ਸੀ ਇੰਨੇ ਚਿਰ ਦਾ, 25-30-50 ਸਾਲ ਦਾ ਕੋਈ ਪ੍ਰਚਾਰ ਕਰੀ ਤੁਰਿਆ ਆਉਂਦਾ, ਉਦੋਂ ਤਾਂ ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਜਦੋਂ ਐਨ ਸਿਰ ਦੇ ਉੱਤੇ ਆ ਕੇ ਬਹਿ ਜਾਂਦਾ ਸਾਡੇ, ਫਿਰ ਰੌਲਾ ਪਾਉਂਦੇ ਨੇ, ਪ੍ਰਚਾਰ ਨਹੀਂ ਹੋਇਆ। ਅੱਜ ਮਾਲਵੇ 'ਚ ਪ੍ਰਚਾਰ ਦੀ ਲੋੜ ਹੈ, ਵਿਸ਼ੇਸ਼ ਕਰਕੇ ਜਿਹੜੀ ਸੰਗਤ ਸੰਗਰੂਰ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਜਾਂ ਉਹਨਾਂ ਇਲਾਕਿਆਂ ਨਾਲ ਸੰਬੰਧਿਤ ਹੈ। ਮੈਂ ਆਪਣੇ ਵੱਲੋਂ ਹੀ ਛੋਟੀ ਜਿਹੀ ਬੇਨਤੀ ਕਰਾਂਗਾ, ਜਦੋਂ ਵੀ ਜਾਓ ਅੰਮ੍ਰਿਤਸਰ ਸਾਹਿਬ, ਚਤਰ ਸਿੰਘ ਜੀਵਨ ਸਿੰਘ ਹੋਣਾ ਤੋਂ ਪਹਿਲੀਆਂ ਜਿਹੜੀਆਂ ਆਪਣੀਆਂ ਸੀੜੀਆਂ ਸੀ 12, ਉਹਨਾਂ ਦਾ ਸੈੱਟ ਮਿਲਦਾ, 300 ਦਾ ਹੋਊ, 350 ਦਾ ਹੋਊ ਇੱਕ ਸੈੱਟ। ਅਸੀਂ ਕੋਸ਼ਿਸ਼ ਕਰਕੇ ਰੋਪੜ ਜ਼ਿਲ੍ਹੇ ਵਿੱਚ 4,000 ਪਿੰਡਾਂ ਵਿੱਚ ਹਰ ਗੁਰਦੁਆਰੇ ਵਿੱਚ ਇੱਕ DVD ਸੈੱਟ ਲਾ ਕੇ ਉੱਥੇ ਇਹ ਕਥਾ ਲਾਈ ਹੋਈ ਆ। ਰੋਪੜ ਦੇ ਜ਼ਿਲ੍ਹੇ ਵਿੱਚ ਲੋਕ ਕਥਾ ਸੁਣਦੇ ਨੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10-11 ਵਜੇ ਤੱਕ, 3-3 ਘੰਟੇ ਕਥਾ ਦੀ ਡਿਮਾਂਡ ਹੁੰਦੀ ਉੱਥੇ। ਇਹਨਾਂ ਜ਼ਿਲ੍ਹਿਆਂ ਵਿੱਚ ਜਿਹੜਾ ਕਮੀ ਰਹੇਗੀ, ਜਿਹੜੇ ਉੱਥੋਂ ਵਾਲੇ ਨੇ, ਸੰਗਰੂਰ ਵਾਲੇ, ਬਠਿੰਡੇ ਵਾਲੇ, ਫਿਰੋਜ਼ਪੁਰ ਵਾਲੇ, ਜਾਂ ਜਿੱਥੇ ਵੀ ਤੁਹਾਨੂੰ ਸਿੱਖੀ ਦੀ ਕਮੀ ਨਜ਼ਰ ਆਉਂਦੀ ਹੈ, ਇਹ ਮੇਰੀ ਇੱਕ ਬੇਨਤੀ ਹੈ ਸਾਰਿਆਂ ਨੂੰ, ਜਦੋਂ ਆਪਣੇ ਇੱਧਰਲੇ ਦੇਸ਼ਾਂ ਵਿੱਚ ਸੀੜੀਆਂ ਸੁਣ ਕੇ ਬਹੁਤ ਸੰਗਤ ਬਦਲ ਚੁੱਕੀ ਹੈ ਅਤੇ ਬਹੁਤ ਸਾਰੇ ਨਸ਼ੇ ਛੱਡੇ, ਬਹੁਤ ਸਾਰੇ ਅੰਮ੍ਰਿਤਧਾਰੀ ਹੋਏ ਨੇ, ਅੱਜ ਵੀ ਕਥਾ ਸੁਣ ਸੁਣ ਕੇ ਬਹੁਤ ਸਾਰੇ ਲੋਕਾਂ 'ਤੇ ਪ੍ਰਭਾਵ ਪੈਂਦਾ, ਇਹੀ ਬੇਨਤੀ ਹੈ ਕਿ ਉੱਥੇ ਵੱਧ ਤੋਂ ਵੱਧ ਜਾ ਕੇ ਆਪ ਲੈ ਕੇ ਦਿਓ ਅਤੇ ਆਪ ਅਗਲੇ ਨੂੰ ਕਥਾ ਸੁਣਾਉਣੀ ਸ਼ੁਰੂ ਕਰਕੇ ਆਈਦੀ ਹੈ। ਇਹ ਨਹੀਂ ਵੀ DVD ਦੇਤੀ, DVD ਪਲੇਅਰ ਦੇਤਾ, ਨਾਲ CDs ਦੇਤੀਆਂ, ਉਹ ਅਗਲਾ ਰੱਖ ਛੱਡਦਾ, ਉਹਨੇ ਚੱਲ ਸੀ ਕੀ ਸੁਣਨੀਆਂ, ਉੱਥੋਂ ਫਿਲਮਾਂ ਲਿਆ ਲਿਆ ਕੇ ਉਹਦੇ 'ਤੇ ਦੇਖਦੇ ਰਹਿੰਦੇ ਨੇ। ਕਥਾ ਇੱਕ ਵਾਰੀ ਆਪ ਕੋਲ ਬਹਿ ਕੇ ਸੁਣੋ ਅਤੇ ਸੁਣਾਓ, ਜਦੋਂ ਸ਼ੁਰੂ ਕਰਾਤੀ ਫੇਰ ਉਹਨੇ ਬੰਦ ਨਹੀਂ ਕਰਨੀ। ਕਈ ਬੰਦਿਆਂ ਨੂੰ ਇੱਥੇ ਵੀ CDs ਫ੍ਰੀ ਵੰਡੀਆਂ ਗਈਆਂ ਸੀ, ਭਾਈ ਗੁਰਸੇਵਕ ਸਿੰਘ ਹੋਣਾ ਨੇ, ਟੈਕਸਸ ਵਾਲਿਆਂ ਨੇ ਕਾਫ਼ੀ ਉੱਦਮ ਕੀਤਾ। ਇੱਕ ਬੰਦੇ ਦਾ ਫੋਨ ਆਇਆ ਨਿਊਯਾਰਕ ਤੋਂ, ਇੱਕ ਵਾਰੀ ਕਹਿਣ ਲੱਗਿਆ ਸਾਨੂੰ ਵੀ ਇੱਕ ਤੁਹਾਡਾ ਸੈੱਟ ਮਿਲਿਆ ਸੀ 12 CDs ਦਾ, ਕਹਿੰਦਾ ਮੈਂ ਲੈ ਕੇ ਜਿਹੜੀ TV ਕੈਬਨਿਟ ਜੀ ਹੁੰਦੀ ਉਹਦੇ 'ਤੇ ਰੱਖ ਛੱਡਿਆ, ਸਾਲ ਭਰ ਪਿਆ ਰਿਹਾ। ਕਹਿੰਦਾ ਮੇਰਾ ਹੋ ਗਿਆ ਐਕਸੀਡੈਂਟ ਅਤੇ ਮੈਨੂੰ ਡਾਕਟਰ ਨੇ ਕਿਹਾ 1 ਮਹੀਨਾ ਤੂੰ ਹੁਣ ਰੈਸਟ ਕਰ। ਕਹਿੰਦੇ ਮੈਂ ਲੰਮਾ ਪਿਆ ਪਿਆ ਉੱਠ ਕੇ ਜਦੋਂ TV ਲੱਗੇਗਾ ਜਾਂ TV ਲਾਉਣੇ, ਕਹਿੰਦੇ ਮੈਂ ਦੇਖਿਆ ਸੈੱਟ ਜਾਂ ਕੋਈ ਦੇ ਗਿਆ ਸੀ, ਲਾ ਕੇ ਦੇਖਦੇ। ਕੁਦਰਤੀ ਉਹਨੇ ਕੱਢ ਕੇ ਸੁਖਮਨੀ ਸਾਹਿਬ ਦੀ ਕਥਾ ਲਾ ਲਈ, ਕਿਉਂਕਿ ਉਹਦੇ ਵਿੱਚ ਸੁਖਮਨੀ ਸਾਹਿਬ ਦੀ ਕਥਾ ਹੀ ਪਹਿਲਾਂ ਸੁਣਨੀ ਚਾਹੀਦੀ। ਜਪਜੀ ਸਾਹਿਬ ਦੀ ਕਥਾ ਮਹਿੰਗੀ ਬਹੁਤ ਆ ਉਹਦੇ 'ਚ। ਜਦ ਕਹਿੰਦਾ ਮੈਂ ਸੁਖਮਨੀ ਸਾਹਿਬ ਦੀ ਹੁਣ ਕਥਾ ਸ਼ੁਰੂ ਕੀਤੀ ਹੈ, ਅੱਜ ਮੈਨੂੰ ਸੁਣਦਿਆਂ ਨੂੰ ਕਹਿੰਦਾ ਲਗਾਤਾਰ 24 ਘੰਟੇ ਹੀ ਜਦੋਂ ਮੈਂ ਜਾਗਦਾ ਬਸ ਸ਼ੁਰੂ ਕਰ ਦਿੰਦਾ, ਅੱਜ ਹਫ਼ਤਾ ਕੁ ਹੋਇਆ ਅਤੇ ਮੇਰਾ ਮਾਇੰਡ ਹੋ ਗਿਆ ਵੀ ਹੁਣ ਮੈਂ ਅੰਮ੍ਰਿਤ ਛਕ ਲਵਾਂ, ਗੁਰੂ ਵਾਲਾ ਬਣ ਜਾਵਾਂ। ਵਾਹਿਗੁਰੂ ਮੰਤਰ ਬਾਰੇ ਕਿਸੇ ਨੇ ਦੱਸਿਆ ਨਹੀਂ ਕਿਸੇ ਨੂੰ, ਵਾਹਿਗੁਰੂ ਮੰਤਰ ਕਿੰਨਾ ਵੱਡਾ ਇਹ ਵੀ ਆਪਾਂ ਦੱਸਿਆ। ਭਾਈ ਗੁਰਦਾਸ ਦੀ ਚਰਚਾ ਹੋਈ ਜਿਹੜੀ ਕਾਸ਼ੀ ਦੇ ਵਿੱਚ, ਸੋ ਇਉਂ ਜਿਹੜਾ ਵੀ ਕਦੇ ਵੀ ਕੋਈ ਸੁਣਨ ਲੱਗਿਆ ਤੇ ਉਹਨੂੰ ਮਹਾਰਾਜ ਦੀ ਕਿਰਪਾ ਹੋਈ ਹੈ। ਇਸ ਕਰਕੇ ਮੇਰੀ ਸਾਰੀਆਂ ਸੰਗਤਾਂ ਪ੍ਰਤੀ ਬੇਨਤੀ ਆ ਕਿ ਤੁਸੀਂ ਜਿੱਥੇ ਜਿੱਥੇ ਪੰਜਾਬ 'ਚ ਰਹਿੰਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਚਤਰ ਸਿੰਘ ਜੀਵਨ ਸਿੰਘ ਤੋਂ ਜਾ ਕੇ ਉੱਥੋਂ ਸੈੱਟ ਲੈ ਕੇ ਆਉਣ। ਹਰੇਕ ਘਰ 'ਚ MP3 ਹੁੰਦਾ ਹੀ ਆ ਅਤੇ ਕਥਾ ਸੁਣੋ। ਆਪਾਂ ਆਪਣੀ ਕੋਸ਼ਿਸ਼ ਜਾਰੀ ਰੱਖੀ ਹੋਈ ਆ, ਥੋੜ੍ਹੇ ਮਹਾਰਾਜ ਮਿਹਰ ਕਰੇ TV 'ਤੇ ਆਪਣੀ ਕਥਾ ਥੋੜ੍ਹੇ ਚਿਰ ਨੂੰ ਤੁਹਾਨੂੰ ਹਰ ਥਾਂ ਮਿਲੇਗੀ। ਔਰ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਨਾਲੇ SF6Center.org ਦੇ ਉੱਤੇ ਫਾਰਮ ਹੈਗਾ ਜਸ ਪੰਜਾਬੀ TV ਦਾ, ਉਹ ਤੁਸੀਂ ਭਰ ਕੇ ਭੇਜਣਾ ਵੀ। ਸਾਰਿਆਂ ਨੇ ਪਹਿਲਾਂ ਵੀ ਬੇਨਤੀ ਕੀਤੀ, TV ਦੇ ਰਾਹੀਂ, ਰੇਡੀਓ ਦੇ ਰਾਹੀਂ, ਇੰਟਰਨੈਟ ਰਾਹੀਂ ਪ੍ਰਚਾਰ ਆਪਾਂ ਕਰਨ ਦਾ ਯਤਨ ਕਰਦੇ ਹਾਂ। ਉਹ ਕਈ ਕਹਿੰਦੇ ਤੂੰ ਕਥਾ ਜਿਹੜੀ ਆ ਉਹ ਵਿਸਥਾਰ ਨਾਲ ਨਹੀਂ ਕਰਦਾ, ਪੰਗਤੀ ਪੜ੍ਹੀ ਜਾਂਦਾ। ਹੁਣ ਜਿਹੜੇ ਨਿਆਣੇ ਊੜਾ ਊੜਾ ਸਿੱਖਣ ਵਾਲੇ, ਉਹਨੂੰ ਮੈਂ MA ਦੀ ਕਿਤਾਬ ਕਿੱਥੋਂ ਲਾ ਦਿਆਂ ਪਹਿਲਾਂ ਹੀ? ਹਾਲੇ ਤਾਂ ਪੰਗਤੀ ਸੁਣ ਕੇ ਹੈਰਾਨ ਹੁੰਦਾ ਵੀ ਆਹ ਪੰਗਤੀ ਹੁੰਦੀ ਹੈ, 6 ਦਾ ਇਹ ਮਤਲਬ ਹੁੰਦਾ। ਹਾਲੇ ਤਾਂ ਮੈਂ ਊੜਾ ਊੜਾ ਹੀ ਭਰਾ ਰਿਹਾ ਸਾਰਿਆਂ ਨੂੰ, ਬਹੁਤ ਸੌਖੇ ਸੌਖੇ ਅਰਥ ਤਾਂ ਕਰ ਰਿਹਾ ਨਾ, ਮੈਂ ਬਹੁਤਾ ਵਿਸਥਾਰ ਨਹੀਂ ਕਰਦਾ। ਜੇ ਆਪਾਂ ਵਿਸਥਾਰ ਵਿੱਚ ਪੈਂਦੇ ਫਿਰ ਲੜੀਵਾਰ ਕਥਾ ਨੂੰ ਟਾਈਮ ਬਹੁਤ ਲੱਗ ਜਾਂਦਾ। ਸੋ ਇਸ ਕਰਕੇ ਬੇਨਤੀ ਹੈ ਕਿ ਸਾਰਿਆਂ ਨਾਲੋਂ ਜਿਹੜੀ ਗੱਲ ਹੈ, ਸਾਰੇ ਜਾਣੇ ਕਹੀ ਜਾਂਦੇ ਨੇ ਵੀ ਉੱਥੇ ਪ੍ਰਚਾਰ ਦੀ ਕਮੀ ਹੈ, ਆਪਣਾ ਸਾਰਾ ਦਸਵੰਧ ਜਿੰਨਾ ਇਕੱਠਾ ਕਰਕੇ ਹੁਣ ਸੰਗਤ ਉੱਥੇ ਲਾਵੇ। ਸੋ ਅਸੀਂ ਵੀ ਹੁਣ ਇੱਥੋਂ ਬੈਠੇ ਉੱਦਮ ਕਰ ਰਹੇ ਹਾਂ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਤਾਂ ਹੋ ਸਕਦਾ ਜੇ ਘਰ ਘਰ ਦੇ ਵਿੱਚ ਆਪਾਂ ਜਾ ਕਰਕੇ ਕਥਾ ਦੀਆਂ ਸੀੜੀਆਂ ਲਾ ਕੇ ਸਮਝਾ ਦਈਏ ਸਾਰਾ ਕੁਛ। ਜਦੋਂ ਕੋਈ ਸੁਣਨ ਲੱਗ ਜਾਂਦਾ ਉਹਨੂੰ ਉਦੋਂ ਹੀ ਪਤਾ ਲੱਗਦਾ, ਸੁਣਨ ਤੋਂ ਪਹਿਲਾਂ ਗਿਆਨ ਨਹੀਂ ਹੁੰਦਾ ਬੰਦੇ ਨੂੰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਆਪਾਂ ਨੂੰ ਕਹਿੰਦੇ ਨਾਨਕ ਨਾਮ ਨਾ ਛੋਡੈ ਸਾ ਧਨ, ਨਾਮ ਸਹਿਜ ਸਮਾਣੀਆਂ। ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇ ਹਾ, ਉੱਤਮ ਮੱਧਮ ਸਖੀ ਕਹਿੰਦੀ ਹੈ ਸਖੀ ਤੂੰ ਸਹੇਲੜੀ ਹੋ, ਮਹਾਤਮਾ ਰੂਪੀ ਸਹੇਲੀ ਨਾਲ ਮਿਲ ਕੇ ਮੈਂ ਵੀ ਮਿਲਦੀ ਹਾਂ, ਤੂੰ ਵੀ ਮਿਲ, ਫਿਰ ਆਪਾਂ ਦੋਨੋਂ ਰਲ ਕੇ ਤਿੰਨੇ ਹੀ ਰਲ ਕੇ ਵਾਹਿਗੁਰੂ ਵਾਹਿਗੁਰੂ ਕਰੀਏ, ਕਿਉਂਕਿ ਤਿੰਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ ਆਪਾਂ ਨੂੰ। ਬ੍ਰਹਮ ਗਿਆਨੀ ਦੇ ਕੋਲ ਬਹਿ ਕੇ ਸਿਮਰਨ ਕਰਨ ਦਾ ਹੋਰ ਜ਼ਿਆਦਾ ਫਾਇਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਬਹਿ ਕੇ ਆਪਾਂ ਪਿਛਲੇ ਐਤਵਾਰ ਸਿਮਰਨ ਕੀਤਾ ਸੀ, ਅੱਜ ਵੀ ਕਈ ਪੁੱਛਦੇ ਵੀ ਸਿਮਰਨ ਕਰਾਉਣਾ। ਮੈਂ ਕਿਹਾ ਮੈਂ ਤਾਂ ਇੱਕ ਵਾਰ ਦਿਖਾਉਣਾ ਸੀ ਵੀ ਸਿਮਰਨ ਦਾ ਆਨੰਦ ਆ ਤੇ ਆਹ ਰਸ ਹੈ, ਜੇ ਸੰਗਤ ਕਹੂਗੀ ਕਰਾ ਦਿਆਂਗੇ। ਇਹ ਤਾਂ ਸੰਗਤ ਦੀ ਮਰਜ਼ੀ ਉੱਤੇ ਹੈ ਵੀ ਸੰਗਤ ਕੀ ਇੱਛਾ ਕਰਦੀ ਕਿ ਸਾਨੂੰ ਕੀ ਚਾਹੀਦਾ। ਗੁਰ ਪੁੱਛ ਲਿਖਾਉਂਗੇ ਜੀਉ ਸ਼ਬਦ ਸੁਨੇਹਾ। ਇਹ ਜੋ ਮਹਾਤਮਾ ਰੂਪੀ ਸਹੇਲੀ ਗੁਰੂ ਰੂਪ ਬਣੀ ਬੈਠੀ ਆ ਨਾ, ਇਸ ਦੇ ਪਾਸੋਂ ਪੁੱਛ ਕੇ ਮੈਂ ਸ਼ਬਦ ਰੂਪੀ ਸੁਨੇਹਾ ਲਿਖਾਂਗੀ ਅਤੇ ਲਿਖਣ ਦੀ ਜਾਚ ਸਿੱਖ ਲਵੀ। ਇਹ ਗੱਲ ਸੁਣ ਕੇ ਮਹਾਤਮਾ ਨੇ ਕਿਹਾ ਤੇਰਾ ਕਹਿਣਾ ਠੀਕ ਹੈ, ਕਿਉਂਕਿ ਅਸਲ ਵਿੱਚ ਗੁਰੂ ਸਾਹਿਬ ਹੀ ਮਹਾਤਮਾ ਨੇ, ਗੁਰੂ ਸਾਹਿਬ ਹੀ ਬ੍ਰਹਮ ਗਿਆਨੀ ਨੇ। ਪਰ ਬ੍ਰਹਮ ਗਿਆਨੀ ਜੇ ਬੈਠਾ ਹੋਵੇ ਉਹ ਉਸਤਾਦ ਰੂਪ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਨਾਮ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਕਰਕੇ ਜਿਹੜਾ ਸਿਖਾਉਣ ਵਾਲਾ ਉਹਨੂੰ ਗੁਰੂ ਵੀ ਕਹਿ ਦਿੰਦੇ ਕਈ ਵਾਰੀ ਉਸਤਾਦ। ਇਹ ਸੁਣ ਕੇ ਮਹਾਤਮਾ ਨੇ ਕਿਹਾ ਤੇਰਾ ਕਹਿਣਾ ਠੀਕ ਹੈ, ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆਂ। ਪੂਰਿਆਂ ਗੁਰਾਂ ਨੇ ਗੁਰਮੁਖ ਇਸਤਰੀਆਂ ਨੂੰ ਜਿਹੜਾ ਸੱਚਾ ਬ੍ਰਹਮ ਦਿਖਾਤਾ, ਸ਼ਬਦ ਸਾਚਾ ਗੁਰ ਦਿਖਾਇਆ, ਇੱਥੇ ਸ਼ਬਦ ਦਾ ਅਰਥ ਹੈ ਬ੍ਰਹਮ। ਪਰ ਮਨਮੁਖ ਇਸਤਰੀਆਂ ਗੁਰ ਸ਼ਰਨ ਵਿੱਚ ਨਾ ਆਉਣ ਕਰਕੇ ਪਛਚਾਤਾਪ ਕਰਦੀਆਂ ਨੇ। ਇੰਨੇ ਹੀ ਕਿਹਾ ਭਾਈ ਆ ਕੇ ਬਹਿ ਜਾ ਕਰੋ ਸਾਹਮਣੇ, ਸਿਮਰਨ ਕਰ ਲਿਆ ਕਰੋ। ਹੁਣ ਆ ਕਥਾ ਕਰਦੇ ਆ, ਦਾਸ ਨੂੰ ਤੁਸੀਂ ਡਿਊਟੀ ਲਾਈ ਕਥਾ ਦੀ, ਤੁਸੀਂ ਕੰਨ ਨਾਲ ਸੁਣਨਾ ਕਥਾ ਨੂੰ ਤੇ ਮੂੰਹ ਤਾਂ ਖਾਲੀ ਹੈ ਨਾ, ਤੇ ਮੂੰਹ ਨਾਲ ਸਿਮਰਨ ਕਰਨਾ। ਮੂੰਹ ਦੇ ਅੰਦਰ ਅੰਦਰ ਵਾਹਿਗੁਰੂ ਵਾਹਿਗੁਰੂ ਕਹੀ ਜਾਓ ਤੇ ਜ਼ਿਆਦਾਤਰ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਕਰੀ ਜਾਓ। ਸਤਿਗੁਰੂ ਜੀ ਸਾਖਿਆਤ ਬੈਠੇ ਨੇ, ਬੇਨਤੀ ਵੀ ਕਰਦੇ ਰਿਹਾ ਕਰੋ, ਮਹਾਰਾਜ ਕਿਰਪਾ ਕਰੋ, ਦਰਸ਼ਨ ਬਖਸ਼ੋ। ਹੁਣ ਉਹ ਜਿਹੜੇ ਪ੍ਰਕਾਸ਼ ਰੂਪ ਦਰਸ਼ਨ ਤੁਹਾਡੇ ਉਹ ਵੀ ਦੇ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਨੇ। ਪ੍ਰਕਾਸ਼ ਰੂਪ ਅਸਲ ਵਿੱਚ ਪਰਮਾਤਮਾ ਦਾ ਰੂਪ ਪ੍ਰਕਾਸ਼ ਹੈ ਤੇ ਪ੍ਰਕਾਸ਼ ਰੂਪ ਵਿੱਚ ਦਰਸ਼ਨ ਸਤਿਗੁਰੂ ਦਿੰਦੇ ਨੇ। ਕਾਗਜ਼ ਦੇ ਉੱਤੇ ਰਾਤ ਨੂੰ ਸੂਰਜ ਅੱਖਰ ਲਿਖ ਦਿਓ, ਰਾਤ ਨੂੰ ਚਾਨਣ ਨਹੀਂ ਹੋਣ ਲੱਗਿਆ ਜਦ ਤੱਕ ਸੂਰਜ ਨਹੀਂ ਚੜ੍ਹਦਾ ਹੈ। ਚਾਨਣ ਤਾਂ ਸੂਰਜ ਨੇ ਕਰਨਾ, ਪਰ ਅੱਖਰ ਤੋਂ ਗਿਆਨ ਹੋ ਗਿਆ ਸੂਰਜ ਦਾ, ਸੂਰਜ ਚਾਨਣ ਕਰਦਾ ਹੈ, ਲਿਖਿਆ ਹੋਇਆ, ਪਰ ਰਾਤ ਨੂੰ ਨਹੀਂ ਕਰਦਾ ਕਿਉਂਕਿ ਸੂਰਜ ਹਲੇ ਆਇਆ ਹੀ ਨਹੀਂ, ਜਦੋਂ ਸੂਰਜ ਆ ਗਿਆ। ਇਸੇ ਤਰ੍ਹਾਂ ਵਾਹਿਗੁਰੂ ਅੱਖਰ ਲਿਖਿਆ ਹੋਇਆ ਹੈ, ਪਰ ਵਾਹਿਗੁਰੂ ਪ੍ਰਕਾਸ਼ ਸਰੂਪ ਹੈ। ਜਦੋਂ ਵਾਹਿਗੁਰੂ ਪ੍ਰਕਾਸ਼ ਸਰੂਪ ਹੋ ਕੇ ਦਰਸ਼ਨ ਦਿੰਦੇ ਨੇ ਤਾਂ ਕਿਰਪਾ ਹੁੰਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਪ੍ਰਕਾਸ਼ ਸਰੂਪ ਨੇ, ਪਰ ਜਦੋਂ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੇਣਗੇ, ਆਪਣੀ ਸ਼ਰਧਾ ਬਣੂਗੀ ਤਾਂ ਹੀ ਉਹ ਦਰਸ਼ਨ ਦੇਣਗੇ ਨਾ। ਕੋਸ਼ਿਸ਼ ਕਰਨੀ ਆਪਾਂ ਵੱਧ ਤੋਂ ਵੱਧ, ਜਦੋਂ ਵੀ ਆਪਾਂ ਪੰਜਾਬ ਜਾਣਾ, ਸਾਰਿਆਂ ਨੂੰ ਕੋਈ ਜਿਹਨੂੰ ਮਰਜ਼ੀ ਪੁੱਛੋ ਕਹਿੰਦਾ ਸਾਰਿਆਂ ਨੂੰ ਮਿਲ ਕੇ ਆਇਆ। ਫਿਰ ਕੀ ਹੋ ਗਿਆ? ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਮਿਲਿਆ। ਮੈਂ ਇਹ ਕਹਿੰਦਾ ਵੀ ਤੁਸੀਂ ਰਿਸ਼ਤੇਦਾਰਾਂ ਨੂੰ ਤਾਂ ਮਿਲ ਲਓ ਠੀਕ ਆ, ਪਰ ਸਾਰਿਆਂ ਗੁਰੂ ਘਰ, ਜਿਹੜੇ ਪਿੰਡਾਂ ਦੇ ਗੁਰੂ ਘਰ ਆ ਖਾਸ ਕਰ, ਉਹਨਾਂ ਜ਼ਰੂਰ ਜਾਇਆ ਕਰੋ। ਗੁਰੂ ਘਰਾਂ ਦੇ ਹਾਲਾਤ ਇਸੇ ਕਰਕੇ ਮਾੜੇ, ਕਮੇਟੀਆਂ ਕੋਲ ਉੱਥੇ ਪੈਸਾ ਨਹੀਂ, ਲੋਕ ਮੱਥਾ ਹੀ ਨਹੀਂ ਟੇਕਣ ਜਾਂਦੇ। ਉਹ ਨਕਲੀ ਗੁਰੂ ਜਿਹੜੇ ਉਹ ਬਾਹਰ ਨਾ ਕਈ ਏਕੜ ਥਾਂ ਲੈ ਕੇ ਇੱਕ ਲਾਲ ਜੇ ਰੰਗ ਦੀ ਕੰਧ ਕੱਢਦੇ ਵਿਚਾਲੇ, ਭਾਵੇਂ ਸ਼ੈੱਡ ਹੀ ਹੋਵੇ, ਦੇਖਣ ਵਾਲਾ ਕਹਿੰਦਾ ਬੱਲੇ ਬੱਲੇ ਬੜਾ ਵੱਡਾ ਉਡੇਰਾ ਬਣਿਆ ਬਈ। ਕਿਉਂਕਿ ਲੋਕ ਜਿਹੜੇ ਪ੍ਰਭਾਵਿਤ ਹੁੰਦੇ ਕਾਰ ਤੋਂ, ਲੰਬੀ ਕਾਰ ਹੈ ਸੰਤਾਂ ਕੋਲੇ, ਬਾ ਉਹ ਫਿਰ ਲੰਮੇ ਪਏ ਨੇ, ਕਾਰ ਹੈ, ਲੰਬੀ ਕਾਰ ਹੈ ਤਾਂ ਕੀ ਹੋ ਗਿਆ? ਲੰਬੀ ਕਾਰ ਆਪਾਂ ਟ੍ਰੇਨ ਚ ਬਹਿ ਜਾਂਦੇ ਹਾਂ, ਉਹ ਸਭ ਤੋਂ ਲੰਮੀ, ਉਹਦੇ ਅੱਗੇ ਮੱਥਾ ਟੇਕੀ ਜਾਇਓ, ਐ ਨੀ ਪ੍ਰਭਾਵਿਤ ਨਹੀਂ ਹੋਈਦਾ ਹੁੰਦਾ। ਕਾਰ ਲੰਬੀ ਹੈ ਤਾਂ ਕੀ ਹੋ ਗਿਆ? ਕਿਸੇ ਕੋਲ ਡੇਰਾ ਵੱਡਾ ਤਾਂ ਕੀ ਹੋ ਗਿਆ? ਜੇ ਕਿਸੇ ਕੋਲ ਜਦ ਨਾਮ ਹੀ ਨਹੀਂ ਹੈ ਉਹਦੇ ਹਿਰਦੇ ਚ, ਅਸੀਂ ਨਹੀਂ ਮਿਲਦੇ ਉਹਨੂੰ, ਪਰੇ ਹੀ ਰਹੇ ਸਾਡੇ ਨਾਲ, ਤਾਂ ਅਸੀਂ ਉਹਦੇ ਨਾਲ ਉਹੀ ਚੰਗੇ ਆ। ਆਪਣਾ ਆਮ ਸੰਸਾਰੀ ਆਪਾਂ ਲੋਕ ਹੈ, ਆਪਾਂ ਹਮੇਸ਼ਾ ਬੱਚੇ ਇਹੀ ਚੀਜ਼ ਦੇਖਦੇ ਹਾਂ, ਜੇ ਤਾਂ ਲਿਬਾਸ ਜਿਹਾ ਪਾਇਆ ਹੋਇਆ, ਲਿਸ਼ਕਣਾ ਜਾਂ ਕਢਾਈਆਂ ਜਿਹੀਆਂ ਕੀਤੀਆਂ ਹੋਈਆਂ, ਇਹ ਤਾਂ ਮਹਾਂਪੁਰਖ ਨੇ ਜੀ। ਅਤੇ ਜੇ ਵਿਚਾਰੇ ਨੇ ਕੋਈ ਸਾਦੇ ਜਿਹੇ ਕੱਪੜੇ ਪਾਏ, ਉਹਨੂੰ ਕੋਈ ਦੇਖਦਾ ਹੀ ਨਹੀਂ, ਪੁੱਛਦਾ ਹੀ ਨਹੀਂ, ਕਹਿੰਦਾ ਇਹ ਤਾਂ ਵਿਚਾਰਾ ਉੱਦਾਂ ਹੀ ਨਹੀਂ। ਉਹ ਤੁਹਾਨੂੰ ਕੀ ਪਤਾ ਸਾਦੇ ਕੱਪੜਿਆਂ 'ਚ ਕੌਣ ਕੌਣ ਬੈਠਾ ਉਰੇ? ਸੰਗਤ ਵਿੱਚ ਵੀ ਬਹੁਤ ਸੰਗਤਾਂ ਬੈਠੀਆਂ ਚੜ੍ਹਦੀ ਕਲਾ ਵਾਲੀਆਂ ਆਪਣੀਆਂ, ਉਹ ਗੁਰਮੁਖ ਕਿਸੇ ਨੂੰ ਦੱਸਦੇ ਨਹੀਂ ਕਿ ਮੈਂ ਕੌਣ ਆ, ਮੇਰੀ ਕਿੰਨੀ ਅਵਸਥਾ। ਰੱਬ ਦੇ ਪਿਆਰੇ ਇਹ ਨਹੀਂ ਕਿ ਆਪਣੇ ਕੋਲ ਹੈ ਨਹੀਂ ਗੇ, ਬੀਬੀਆਂ ਵਿੱਚ ਵੀ ਬਹੁਤ ਚੜ੍ਹਦੀ ਕਲਾ ਵਾਲੀਆਂ ਬੀਬੀਆਂ ਬੈਠੀਆਂ। ਇਹ ਨਾ ਕਿਉਂਕਿ ਅਵਸਥਾ ਵਾਲਾ ਕੋਈ ਹੁੰਦਾ ਹੀ ਨਹੀਂ ਸੰਗਤ ਵਿੱਚ, ਕਈਆਂ ਦੀ ਅਵਸਥਾ ਬਹੁਤ ਹੈ, ਕਿਹਦੇ ਰੋਮ ਰੋਮ ਜਾਪ। ਇਹ ਆਖ ਵੀ ਇਹ ਨਾ ਕਹੋ ਵੀ ਐਲ ਸਬਰੈਂਟੇ ਗੁਰਦੁਆਰੇ ਵਿੱਚ ਕੋਈ ਭਗਤੀ ਵਾਲਾ ਬੰਦਾ ਨਹੀਂ, ਐ ਨਾ ਆਖ। ਮੈਨੂੰ ਪਤਾ ਨਾ ਕਿੰਨੇ ਜਾਣੇ ਬੈਠੇ ਆ, ਕਿਹਨੂੰ ਕਿਹਨੂੰ ਦਰਸ਼ਨ ਹੋਏ ਨੇ ਮਹਾਰਾਜ ਦੇ, ਕਿਹਦੇ ਰੋਮ ਰੋਮ ਜਾਪ ਚੱਲਦਾ, ਕਿਹਦੇ ਹਿਰਦੇ 'ਚ ਇੱਥੇ ਪ੍ਰਕਾਸ਼ ਹੈ। ਪਰ ਮੈਂ ਉਹਨਾਂ ਨੂੰ ਇਹ ਮਨਾ ਕਰਦਾ ਵੀ ਕਿਸੇ ਕੋਲ ਗੱਲ ਨਾ ਕਰਿਓ, ਭਰਾਵੋ ਮਾਰ ਖਾ ਜਾਓਗੇ, ਹੰਕਾਰ ਹੋ ਜੂਗਾ। ਜੇ ਬਖਸ਼ਿਸ਼ ਹੋ ਗਈ ਹੈ ਤਾਂ ਉਹਨੂੰ ਅੰਦਰੇ ਅੰਦਰ ਹੀ ਸਮਾ ਕੇ ਰੱਖਿਓ। ਮਤਾਂ ਆਖਿਓ ਆਪਣੇ ਪੰਥ ਵਿੱਚ ਚੜ੍ਹਦੀ ਕਲਾ ਵਾਲੇ ਸਿੰਘ ਨਹੀਂ ਬੈਠੇ, ਬਹੁਤ ਕੁਛ ਬੈਠਾ, ਨਾਮ ਜਪਣ ਵਾਲੇ ਬਹੁਤ ਬੈਠੇ ਨੇ, ਗੁਪਤ ਰੂਪ ਵਿੱਚ ਹੀ ਹੈ ਸਾਰਾ ਕੁਛ। ਕਿਉਂਕਿ ਚਿੱਤੇ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਇਹ ਤਾਂ ਅੰਦਰੇ ਅੰਦਰ ਹੀ ਸਮਾਉਣਾ ਪੈਂਦਾ, ਬਾਹਰ ਗੱਲ ਨਹੀਂ ਕੱਢੀ ਦੀ। ਹਾਂ ਜੇ ਕਿਸੇ ਨੇ ਕੋਈ ਅੜਿੱਕਾ ਪੈਂਦਾ, ਕੋਈ ਗੱਲ ਹੋ ਗਈ ਕੋਈ, ਮੇਰੇ ਕੋਲ ਤਾਂ ਅਗਲਾ ਉਦੋਂ ਭਜਦਾ ਜਦੋਂ ਉਹਦੀ ਅਵਸਥਾ ਥੱਲੇ ਹੋ ਜਾਂਦੀ ਮਾੜੀ ਜੀ, ਫਿਰ ਆਉਂਦਾ। ਅੱਜ ਅਵਸਥਾ ਘੱਟ ਗਈ, ਥੱਲੇ ਨੂੰ ਕਿਉਂ ਆ ਗਈ? ਉਹ ਬਸ ਇੱਕੋ ਹੀ ਪ੍ਰੋਬਲਮ ਕੀ ਹੁੰਦੀ, ਹੋਮੇ ਹੋ ਜਾਣੀ। ਜਦੋਂ ਹੋਮੇ ਹੋ ਜਾਂਦੀ ਹੈ ਜਾਂ ਕਿਸੇ ਨੂੰ ਦੱਸ ਪੈਣੇ, ਉਦੋਂ ਅਵਸਥਾ ਘੱਟ ਜਾਂਦੀ ਹੈ। ਉਹ ਵੀ ਸ਼ਰੇਆਮ ਹੀ ਮੈਂ ਦੱਸਦਾ ਵੀ ਦੇਗ ਬਣਾ ਕੇ ਭਾਵੇਂ $1 ਪਾਓ ਭਾਵੇਂ 5 ਪਾਓ, ਗੋਲਕ ਵਿੱਚ ਦੇਗ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗ ਲਿਆ ਕਰੋ, ਮਹਾਰਾਜ ਜੀ ਅੱਗੇ ਨੂੰ ਮੈਂ ਨਹੀਂ ਦੱਸਦਾ ਕਿਸੇ ਨੂੰ, ਮੈਨੂੰ ਕਿਰਪਾ ਕਰੋ, ਰੰਗਤ ਬਖਸ਼ੋ। ਫਿਰ ਕਲਕੱਤੇ ਆਏ ਇੱਕ ਸਿੰਘ ਸੀ, ਉਹਨੂੰ ਇਹ 1972-73 ਦੀ ਗੱਲ ਮੈਂ ਦੱਸਦਾ ਤੁਹਾਨੂੰ, ਜਦੋਂ ਕਲਕੱਤੇ ਕਹਿੰਦੇ ਫਾਟਕ ਬੰਦ ਹੋਇਆ ਨਾ, ਇੱਕ ਇੱਧਰਲੇ ਪਾਸੇ ਸਿੰਘ ਕਾਰ 'ਚ ਬੈਠਾ, ਉਹ ਟਰਾਂਸਪੋਰਟਰ, ਉਹ ਚੰਗੀ ਅਵਸਥਾ ਦਾ ਮਾਲਕ, ਉਹ ਦੂਜੇ ਪਾਸੇ ਦੂਜਾ, ਉਹ ਭੱਜ ਕੇ ਆਇਆ ਸਿੰਘ, ਸਕੂਟਰ 'ਤੇ ਸੀ ਉਹ। ਉਹ ਕਹਿੰਦਾ ਗੱਲ ਸੁਣ ਅੱਗੇ ਨਾਲੋਂ ਤੇਰਾ ਚਿਹਰਾ ਕੋਈ ਡਾਊਨ ਜਿਹਾ ਲੱਗਦਾ, ਕੀ ਗੱਲ? ਕਹਿੰਦਾ ਖਤਮ ਹੋ ਗਿਆ ਸਾਰਾ ਕੁਛ। ਕਹਿੰਦੇ ਕਿਉਂ? ਕਹਿੰਦੇ ਹੁਣ ਹੁਕਮਨਾਮਾ ਨਹੀਂ ਸੁਣਦਾ। ਉਹਨੂੰ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਕਲਕੱਤੇ ਸੁਣਦਾ ਸੀ ਰੋਜ਼, ਉਹ ਦੱਸ ਦਿੰਦਾ ਹੁੰਦਾ ਸੀ ਅੱਜ ਆਹ ਹੁਕਮਨਾਮਾ। ਉਹ ਕਿਤੇ ਬਾਹਲਾ ਹੀ ਰੌਲਾ ਪੈ ਗਿਆ ਸ਼ਹਿਰ 'ਚ, ਹੰਕਾਰ ਜਿਹਾ ਹੋ ਗਿਆ ਤਾਂ ਅਵਸਥਾ ਟੁੱਟ ਗਈ। ਉਹ ਜਿਹੜਾ ਅਭਿਆਸੀ ਸੀ ਉਹਨੂੰ ਕਹਿਣ ਲੱਗਿਆ, ਐਂ ਕਰ ਦੇਗ ਬਣਾ ਕੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਾਫ਼ੀ ਮੰਗ ਲੈ ਅਤੇ ਬੇਨਤੀ ਕਰ, ਮਹਾਰਾਜ ਹੁਣ ਨਹੀਂ ਮੈਂ ਦੱਸਦਾ, ਦੱਸਣ ਦਾ ਵੀ ਢੰਗ ਹੁੰਦਾ ਨਾ, ਹਉਮੈ ਸਾਹਿਬ ਜਦੋਂ ਦੱਸਦੇ ਹਾਂ ਅਵਸਥਾ ਤਾਂ ਟੁੱਟਦੀ ਹੈ। ਕਹਿੰਦਾ ਜਦੋਂ ਤੇਰੀ ਅਵਸਥਾ ਬਣ ਗਈ ਤੂੰ ਮੈਨੂੰ ਦੱਸੀ ਨਾ, ਅਤੇ ਮੈਂ ਆਪੇ ਤੇਰੇ ਚਿਹਰੇ ਨੂੰ ਦੇਖ ਕੇ ਅੰਦਾਜ਼ਾ ਲਾ ਲੂੰ ਵੀ ਹੁਣ ਖੁਸ਼ ਹੈ ਬਸ। ਕਹਿੰਦਾ ਜਦੋਂ ਮੈਨੂੰ ਥੋੜ੍ਹੇ ਦਿਨਾਂ ਬਾਅਦ ਫੇਰ ਮਿਲਿਆ, ਉਹਦਾ ਚਿਹਰਾ ਲਾਲ ਦਗਦਗ ਕਰਦਾ ਸੀ, ਬੜਾ ਖੁਸ਼ ਸੀ। ਕਹਿੰਦੇ ਬਸ ਠੀਕ ਹੈ, ਗੂੰਗੇ ਵਾਂਗੂ ਮੁਸਕਰਾ ਲਿਆ, ਕਹਿੰਦਾ ਹੁਣ ਨਾ ਬੋਲੀ, ਮੂੰਹ 'ਚੋਂ ਖੰਡ ਡੁੱਲ ਜੂਗੀ। ਫਿਰ ਇਸ ਕਰਕੇ ਆਪਣੀ ਅਵਸਥਾ ਨੂੰ ਸੰਭਾਲ ਕੇ ਰੱਖਿਆ ਕਰੋ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਮਿਹਨਤ ਕਰਨ ਦੀ। ਜਿੰਨੀ ਜ਼ਿਆਦਾ ਬੰਦਗੀ ਕਰੋਗੇ ਓਨੀ ਜ਼ਿਆਦਾ ਕਿਰਪਾ ਹੋਣੀ ਹੈ। ਸ਼ਬਦ ਸਾਚਾ ਗੁਰ ਦਿਖਾਇਆ, ਮਨਮੁਖੀ ਪਛਤਾਣੀਆ, ਨਿਕਸ ਜਾਤਾ ਰਹਿ ਅਸਥਿਰ ਜਾਮ ਸੱਚ ਪਛਾਣਿਆ। ਜੋ ਮਨ ਵਧੋ ਵਧੀ ਬਾਹਰ ਸੰਕਲਪਾਂ ਵਿਕਲਪਾਂ ਵਿੱਚ ਜਾਂਦਾ ਸੀ ਨਾ, ਜਾਮ ਹੁੰਦਾ ਜਦ, ਜਦ ਮੈਂ ਸੱਚ ਨੂੰ ਪਛਾਣ ਲਿਆ ਤਦ ਉਹ ਮਨ ਮੇਰਾ ਅਚਲ ਹੋ ਗਿਆ ਉਦੋਂ ਦਾ। ਕਿਉਂਕਿ ਮਨ ਧੱਕੇ ਨਾਲ ਹੀ ਬਾਹਰ ਨੂੰ ਚਲੇ ਜਾਂਦਾ, ਆਪਣਾ ਸੰਕਲਪਾਂ ਵਿਕਲਪਾਂ ਵਿੱਚ ਨਿਕਲ ਜਾਂਦਾ। ਸਾਚ ਕੀ ਮਤ ਸਦਾ ਨੌ ਤਨ ਸ਼ਬਦ ਨੇਹੋ ਨਵੇਲ ਲਓ। ਸੱਚੇ ਵਾਹਿਗੁਰੂ ਦੀ ਪ੍ਰਾਪਤੀ ਦੀ ਸਿੱਖਿਆ ਸਦਾ ਹੀ ਨਵੀਨ ਨਵੀਂ ਹੁੰਦੀ ਹੈ, ਕਿਉਂਕਿ ਦੁਨਿਆਵੀ ਚੀਜ਼ਾਂ ਆਪਣੀਆਂ ਪੁਰਾਣੀਆਂ ਹੁੰਦੀਆਂ ਤੁਰੀਆਂ ਜਾਂਦੀਆਂ, ਪੁਰਾਣੀਆਂ ਹੁੰਦੀਆਂ ਤੁਰੀਆਂ ਜਾਂਦੀਆਂ, ਫਿਰ ਨਾਸ ਹੋ ਜਾਂਦੀਆਂ ਨੇ। ਪਰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਦੀ ਸਿੱਖਿਆ ਸਦਾ ਹੀ ਨਵੀਨ ਨਵੀਂ ਹੈ, ਅਤੇ ਸ਼ਬਦ ਦਾ ਨੇਹੋ ਜਿਹੜਾ ਪ੍ਰੇਮ ਵੀ ਨਵਾਂ ਹੀ ਰਹਿੰਦਾ ਹਮੇਸ਼ਾ। ਸ਼ਬਦ ਵਿੱਚ ਪ੍ਰੇਮ ਕਰਨ ਦਾ ਕੋਈ ਵੇਲਾ ਨਹੀਂ, ਹਰ ਵੇਲੇ ਹੀ ਸ਼ਬਦ ਵਿੱਚ ਪ੍ਰੇਮ ਪਾ ਕੇ ਰੱਖੋ, ਪ੍ਰਾਪਤੀ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਬੜੀ ਇੰਪੋਰਟੈਂਟ ਆਪਣੇ ਲਈ, ਆਪਣੀ ਜਿੰਨੀ ਸੰਗਤ ਬੈਠੀ ਹੈ ਜਾਂ ਜਿੱਥੇ ਜਿੱਥੇ ਵੀ ਕਥਾ ਸੁਣਦੀ ਸੰਗਤ, ਕਈਆਂ ਨੇ ਬਚਪਨ ਤੋਂ ਲੈ ਕੇ ਇੰਨੀ ਉਮਰ ਤੱਕ ਗੁਰੂ ਗ੍ਰੰਥ ਸਾਹਿਬ ਅੱਗੇ ਬੜੀ ਵਾਰ ਅਰਦਾਸਾਂ ਕੀਤੀਆਂ, ਮੱਥੇ ਟੇਕੇ ਹੋਣਗੇ। ਉਹਨਾਂ ਨੇ ਬਚਪਨ ਤੋਂ ਲੈ ਕੇ ਮੱਥਾ ਟੇਕਿਆ, ਪਹਿਲੀ ਅਰਦਾਸ ਹੁੰਦੀ ਨਿਆਣੇ ਦੀ, ਆਪਾਂ ਮਾਂ ਬਾਪ ਕਰਦੇ ਹਾਂ। ਇਹ ਨਿਆਣਾ ਜਾਂ ਪੜ੍ਹਨ ਜਾਂਦਾ ਪਹਿਲੇ ਦਿਨ ਸਕੂਲ, ਫੇਰ ਲਿਆਉਂਦੇ ਹਾਂ। ਫਿਰ ਜਾਂ ਪੇਪਰ ਆਉਂਦੇ ਨੇ ਤਾਂ ਅਸੀਂ ਗੁਰਦੁਆਰੇ ਜਾਂਦੇ ਹੁੰਦੇ ਸੀ, ਮਹਾਰਾਜ ਪਾਸ ਹੋ ਜਾਈਏ, ਦੇ ਕਰਾਉਣੀ। ਸਹੀ ਗੱਲ ਆ, ਮੈਂ ਉਦੋਂ ਨਿਆਣੇ ਨੂੰ ਪਾਸ ਹੋਣ ਤੱਕ ਹੀ ਹੁੰਦਾ, ਜਾਂ ਮੈਨੂੰ ਘਰ ਦੇ ਸਾਈਕਲ ਲੈ ਦੇਣ, ਮੈਨੂੰ ਮੋਟਰਸਾਈਕਲ ਲੈਣ, ਇਹ ਅਰਦਾਸਾਂ ਹੁੰਦੀਆਂ ਪਹਿਲਾਂ। ਜਿਉਂ ਜਿਉਂ ਇੱਛਾ ਵੱਧਦੀ ਜਾਂਦੀ, ਤਿਉਂ ਤਿਉਂ ਆਪਣੀਆਂ ਅਰਦਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ। ਵਿਆਹ ਸ਼ਾਦੀ ਹੋ ਜਾਏ, ਹੁਣ ਬਾਲਕ ਹੋ ਜਾਣ, ਨੌਕਰੀ ਲੱਗ ਜਾਈਏ, ਪਰ ਅਫਸੋਸ ਕਿ ਆਪਾਂ ਕਦੇ ਨਹੀਂ ਮੰਗਿਆ ਕਿ ਵਾਹਿਗੁਰੂ ਜੀ ਸਾਨੂੰ ਆਪਣੇ ਦਰਸ਼ਨ ਬਖਸ਼ੋ, ਨਾਮਦਾਨ ਬਖਸ਼ੋ, ਸਿੱਖੀ ਬਖਸ਼ੋ। ਬੱਚਿਆਂ ਲਈ ਆਪਾਂ ਕਦੇ ਅਰਦਾਸ ਨਹੀਂ ਕਰਦੇ ਵੀ ਇਹਨਾਂ ਨੂੰ ਮਹਾਰਾਜ ਸਿੱਖੀ ਦਿਓ ਜੀ, ਨਾਮਦਾਨ ਬਖਸ਼ੋ, ਇਹ ਅਰਦਾਸ ਸ਼ਾਮਲ ਕਰੋ। ਭਗਤ ਧੰਨਾ ਜੀ ਕਹਿੰਦੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ ਵਾਰਤਾ। ਅੱਗੇ ਲਿਸਟ ਅਗਲੀ ਲਾਈ ਹੈ, ਦਾਲ ਸੀਧਾ ਮੰਗੋ ਕੀ। ਆਪਾਂ ਦਾਲ ਸੀਧਾ ਪਹਿਲਾਂ ਹੀ ਰੱਖ ਲੈਂਦੇ ਮਹਾਰਾਜ ਮੂਹਰੇ, ਕਹਿੰਦੇ ਨਾਮਦਾਨ ਤਾਂ ਚੱਲ ਅਸੀਂ ਕੀ ਲੈਣਾ, ਸਿੱਖੀ ਤੋਂ ਵੀ ਅਸੀਂ ਕੀ ਲੈਣਾ, ਤੇਰੇ ਦਰਸ਼ਨਾਂ ਤੋਂ ਵੀ ਅਸੀਂ ਕੀ ਲੈਣਾ। ਨਹੀਂ, ਜੇ ਅੱਜ ਤੱਕ ਤੁਸੀਂ ਨਹੀਂ ਮੰਗਿਆ ਨਾਮਦਾਨ ਤਾਂ ਜ਼ਰੂਰ ਮੰਗੋ, ਜੇ ਅੱਜ ਤੱਕ ਦਰਸ਼ਨ ਨਹੀਂ ਮੰਗੇ ਤਾਂ ਅੱਜ ਜ਼ਰੂਰ ਬੇਨਤੀ ਕਰ ਦਿਓ, ਹੇ ਮਹਾਰਾਜ ਮੈਂ ਤਾਂ ਭੁੱਲੇ ਹੀ ਰਿਹਾ, ਮੈਂ ਕਦੇ ਤੁਹਾਡੇ ਦਰਸ਼ਨ ਹੀ ਨਹੀਂ ਮੰਗੇ। ਉਹ ਦਰਸ਼ਨਾਂ ਵਿੱਚ ਬੜੀ ਕਿਰਪਾ ਹੁੰਦੀ, ਨਾਮਦਾਨ ਵਿੱਚ ਬੜੀ ਕਿਰਪਾ ਹੁੰਦੀ ਹੈ। ਨਾਨਕ ਨਦਰੀ ਸਹਿਜ ਸਾਚਾ ਮਿਲਹੋ ਸਖੀ ਸਹੇਲੀ ਹੋ। ਮਹਾਰਾਜ ਕਥਨ ਕਰਦੇ ਨੇ, ਨਦਰੀ ਹੁੰਦਾ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੁਭਾਵਕ ਸੱਚਾ ਵਾਹਿਗੁਰੂ ਮਿਲਦਾ। ਇਸ ਕਰਕੇ ਪਿਆਰੀ ਸਖੀ ਤੂੰ ਗੁਰਾਂ ਨਾਲ ਮਿਲਣਾ ਕਰ, ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੁਭਾਵਕ ਹੀ ਮਹਾਰਾਜ ਮਿਲ ਜਾਂਦੇ ਨੇ। ਜਿੰਨਾ ਲਾਭ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਹੁੰਦਾ ਨਾ, ਇੰਨਾ ਲਾਭ ਆਪਾਂ ਨੂੰ ਕਦੇ ਕਿਤੇ ਵੀ ਨਹੀਂ ਹੁੰਦਾ, ਕਿਉਂਕਿ ਸਤਿਗੁਰੂ ਦਾ ਦਰਸ਼ਨ ਜਿਹੜਾ ਹੈ ਨਾ ਸਫਲ ਹੈ, ਸਹਿਤ ਫਲ ਦੇ। ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ, ਇੱਕ ਵਾਰ ਗੁਰੂ ਨਾਨਕ ਦੇਵ ਨੂੰ ਜਿਵੇਂ ਕਿਸੇ ਨੇ ਪੁੱਛਿਆ ਸੀ ਕਿ ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਦਾ ਕੀ ਲਾਭ ਹੁੰਦਾ, ਸੰਗਤ ਕਹਿੰਦੀ ਦਰਸ਼ਨਾਂ ਦਾ ਬੜਾ ਲਾਭ ਹੁੰਦਾ। ਮਹਾਰਾਜ ਕਹਿੰਦੇ ਤੈਨੂੰ ਮੈਂ ਕੀ ਸਮਝਾਵਾਂ, ਤੂੰ ਐਂ ਕਰ ਜੰਗਲ ਵਿੱਚ ਚਲਿਆ ਜਾ, ਅੱਗੇ ਜਦੋਂ ਫਲਾਨਾ ਪਗਡੰਡੀ ਜੀ ਦੇਖੇਗਾ ਜਾ ਕੇ ਕਹਿੰਦਾ ਬਹੁਤ ਵੱਡਾ ਦਰਖਤ ਹੈ, ਬੋਹੜ ਦਾ ਬਰੋਟੇ ਦਾ ਦਰਖਤ, ਉਹਦੇ ਥੱਲੇ ਖੜ ਕੇ ਦੇਖੀ ਤੈਨੂੰ ਪਤਾ ਲੱਗ ਜੂ। ਮੁੜੇ ਆਇਆ ਵਾਪਸ, ਕਹਿੰਦਾ ਮਹਾਰਾਜ ਮੈਨੂੰ ਤਾਂ ਕੁਝ ਸਮਝ ਨਹੀਂ ਲੱਗੀ, ਮੈਂ ਗਿਆ ਤਾਂ ਸੀ। ਦੂਜੇ ਦਿਨ ਮਹਾਰਾਜ ਕਹਿੰਦੇ ਚੰਗਾ ਅੱਜ ਜਾ ਕੇ ਆ, ਕਹਿੰਦਾ ਜੀ ਅੱਜ ਵੀ ਨਹੀਂ ਕੁਝ ਦਿਖਿਆ। ਤੀਜੇ ਦਿਨ ਕਹਿੰਦੇ ਅੱਜ ਜਾ ਕੇ ਆ, ਜਦੋਂ ਉੱਥੇ ਗਿਆ ਉੱਥੇ ਇੱਕ ਬੰਦਾ ਤੇ ਉਹਦੀ ਪਤਨੀ ਖੜੇ, ਉਹਨੂੰ ਦੇਖਦਿਆਂ ਸਾਰ ਹੀ ਉਹ ਦਿਵ ਸਰੂਪ ਵਿੱਚ ਬਦਲ ਗਏ, ਜਿਵੇਂ ਦੇਵਤੇ ਹੁੰਦੇ ਨੇ ਪ੍ਰਕਾਸ਼ ਰੂਪ ਚ ਹੋ ਗਏ। ਉਹ ਸਿੱਖ ਨੂੰ ਮੱਥਾ ਟੇਕਣ ਲੱਗ ਪਏ ਦੋਨੋਂ ਜਾਣੇ, ਕਹਿੰਦੇ ਧੰਨ ਹੈ ਸਿੱਖਾ ਤੇਰੇ ਦਰਸ਼ਨ ਕਰਕੇ ਸਾਡਾ ਕਲਿਆਣ ਹੋ ਗਿਆ। ਉਹ ਕਹਿੰਦੇ ਵੀ ਮੇਰੇ ਦਰਸ਼ਨ ਕਰਕੇ ਕਲਿਆਣ ਕਿਵੇਂ ਹੋ ਗਿਆ? ਕਹਿੰਦੇ ਤੂੰ ਇੱਕ ਤਾਂ ਗੁਰੂ ਸਾਹਿਬ ਤੋਂ ਪੁੱਛਿਆ ਸੀ ਵੀ ਤੁਹਾਡੇ ਦਰਸ਼ਨਾਂ ਦਾ ਕੀ ਲਾਭ ਹੈ, ਜਦ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਕੱਲ ਪਰਸੋਂ ਇੱਥੇ ਆਇਆ ਸੀ, ਅਸੀਂ ਟਾਹਣੀ ਤੇ ਬੈਠੇ ਸੀ ਕਾਂ ਤੇ ਕੌਣੀ ਦੇ ਰੂਪ ਵਿੱਚ, ਅਸੀਂ ਤੈਨੂੰ ਦੇਖਦਿਆਂ ਸਾਰੀ ਬਗਲਾ ਤੇ ਬਗਲੀ ਬਣ ਗਏ ਸੀ, ਚਿੱਟੇ ਹੋ ਗਏ ਸੀ। ਜਦ ਤੂੰ ਦੂਜੇ ਦਿਨ ਆਇਆ ਅਸੀਂ ਤੇਰੇ ਦਰਸ਼ਨ ਕਰਕੇ ਹੰਸ ਤੇ ਹੰਸਣੀ ਬਣੇ ਸੀ, ਅੱਜ ਜਦ ਤੂੰ ਆਇਆ ਤੈਨੂੰ ਦੇਖ ਕੇ ਅਸੀਂ ਬੰਦਾ ਤੇ ਇਸਤਰੀ ਦੇ ਰੂਪ ਚ ਹੋ ਗਏ ਹਾਂ, ਤੇ ਹੁਣ ਅਸੀਂ ਸਿੱਧੇ ਜਾ ਰਹੇ ਹਾਂ ਸੱਚਖੰਡ ਨੂੰ ਤੇਰੇ ਦਰਸ਼ਨ ਕਰਕੇ। ਤੇਰੇ ਦਰਸ਼ਨਾਂ ਚ ਇੰਨੀ ਪਾਵਰ ਹੈ ਕਿ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਇਆ। ਪਹਿਲਾਂ ਹੁੰਦਾ ਸੀ ਜਦੋਂ ਕੋਈ ਹਜ਼ੂਰ ਸਾਹਿਬ ਦਰਸ਼ਨ ਕਰਕੇ ਆਉਂਦਾ ਸੀ, ਲੋਕ ਉਹਨੂੰ ਮਿਲਣ ਆਉਂਦੇ ਸੀ ਪਿੰਡਾਂ ਚ ਸ਼ਹਿਰਾਂ ਚ, ਅਸੀਂ ਆਪ ਬੜੇ ਖੁਸ਼ ਹੁੰਦੇ ਸੀ, ਕਿਉਂ ਵੀ ਇਹ ਹਜ਼ੂਰ ਸਾਹਿਬ ਜਾ ਕੇ ਆਇਆ। ਜਿਵੇਂ ਮੁਸਲਮਾਨਾਂ ਵਿੱਚ ਕੋਈ ਮੱਕੇ ਜਾ ਕੇ ਆਵੇ ਉਹਨੂੰ ਹਾਜੀ ਕਹਿੰਦੇ ਨੇ, ਜਦੋਂ ਕੋਈ ਮੱਕੇ ਜਾ ਕੇ ਆਉਂਦਾ ਉਹਦਾ ਸਤਿਕਾਰ ਬਹੁਤ ਕਰਦੇ, ਉਹਨੂੰ ਹਾਜੀ ਕਹਿਣ ਲੱਗ ਪੈਂਦੇ ਨੇ। ਹਜ਼ੂਰ ਸਾਹਿਬ ਜੇ ਕੋਈ ਜਾ ਕੇ ਆਵੇ ਉਹਨੂੰ ਹਜ਼ੂਰੀਆ ਕਹਿਣ ਲੱਗ ਪੈਂਦੇ ਨੇ। ਅਸੀਂ ਆਪ ਜਦੋਂ ਹਜ਼ੂਰ ਸਾਹਿਬ ਗਏ ਇੱਕ ਵਾਰ ਮਹਾਂਪੁਰਖਾਂ ਕੋਲ ਆ ਕੇ ਮਿਲੇ, ਮੈਂ ਪ੍ਰਸ਼ਾਦ ਲਿਆ ਕੇ ਦਿੱਤਾ, ਉਸ ਵਕਤ ਮਹਾਂਪੁਰਖ ਜੋੜਾ ਲਾ ਕੇ ਫਟਾਫਟ ਖੜੇ ਹੋ ਕੇ ਮੰਜੇ ਤੋਂ ਤੇ ਥੱਲੇ ਬੈਠ ਕੇ ਕਹਿੰਦੇ ਹਜ਼ੂਰ ਸਾਹਿਬ ਦਾ ਪ੍ਰਸ਼ਾਦ ਲਿਆਂਦਾ, ਥੱਲੇ ਨਾ ਡਿੱਗਣ ਦੇਈ, ਧਿਆਨ ਨਾਲ ਦੇਈ ਮੈਨੂੰ ਪ੍ਰਸ਼ਾਦ। ਜਦੋਂ ਵੀ ਕੋਈ ਸਿੱਖ ਪੰਜਾਬ ਜਾਂਦਾ, ਪਟਨਾ ਸਾਹਿਬ, ਹਜ਼ੂਰ ਸਾਹਿਬ, ਆਨੰਦਪੁਰ ਸਾਹਿਬ, ਹਰਿਮੰਦਰ ਸਾਹਿਬ ਹੋ ਕੇ ਆਉਂਦਾ, ਉਹਨੂੰ ਜ਼ਰੂਰ ਮਿਲਿਆ ਕਰੋ। ਉਹ ਗੁਰਸਿੱਖਾ ਤੂੰ ਧੰਨ ਹੈ, ਤੇਰੇ ਦਰਸ਼ਨ ਕਰਕੇ ਸਾਡਾ ਵੀ ਭਲਾ ਹੋ ਜਾਣਾ, ਉਹਦਾ ਵੀ ਗਾਹਾਂ ਫਲ ਮਿਲਦਾ, ਦਰਸ਼ਨਾਂ ਦਾ ਵੀ ਦਰਸ਼ਨ ਅੱਗੇ ਫਲ ਮਿਲਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਮੋਕੋ ਕੀਜੈ ਦਾਸ, ਦਾਸ ਦਾਸਨ ਕਹੋ ਹਰ ਦਇਆ ਧਾਰ ਜਗਨਨਾਥਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀਓ, ਮੇਰੀ ਇੱਛ ਪੁੰਨੀ ਜੀਓ ਹਮ ਕਰ ਸਾਜਨ ਆਇਆ। ਪਰਮੇਸ਼ਰ ਪਤੀ ਨਾਲ ਮਿਲਣ ਦੀ ਜੋ ਇੱਛਾ ਸੀ ਉਹ ਮੇਰੀ ਪੂਰੀ ਹੋ ਗਈ, ਸਾਡੇ ਅੰਤਹਕਰਨ ਰੂਪ ਘਰ ਵਿੱਚ ਪਰਮਾਤਮਾ ਸਾਖਿਆਤਕਾਰ ਹੋ ਗਏ, ਪ੍ਰਕਾਸ਼ਮਾਨ ਹੋ ਗਏ, ਪ੍ਰਗਟ ਹੋ ਗਏ, ਮੇਰੇ ਹਿਰਦੇ ਚ ਪ੍ਰਕਾਸ਼ ਦਿਖਣ ਲੱਗ ਪਿਆ ਮੈਨੂੰ, ਸਾਰੇ ਪਾਸੇ ਤੇ ਤੂੰ ਹੀ ਹੈ, ਜੋਤ ਨਜ਼ਰ ਆਉਂਦੀ ਹੈ, ਚਾਨਣੀ ਚਾਨਣ। ਮੁੜ ਕੇ ਤਾਂ ਭਾਵੇਂ ਟਿਊਬਾਂ ਘਰ ਦੀਆਂ ਬੰਦ ਕਰ ਦਿਆ ਕਰੋ, ਜਦੋਂ ਪ੍ਰਕਾਸ਼ ਹੁੰਦਾ ਨਾ ਫਿਰ ਟਿਊਬਾਂ ਦੀ ਲੋੜ ਨਹੀਂ ਪੈਂਦੀ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੁਰੇ ਜਾਣ, ਮੀਂਹ ਪੈਂਦਾ ਸੀ ਮਾੜਾ ਮਾੜਾ ਖੇਤ ਦੀ ਵੱਟ ਤੇ, ਉਹ ਤਾਂ ਆਰਾਮ ਨਾਲ ਤੁਰ ਜਾਣ। ਭਾਈ ਵਧਾਵਾ ਸਿੰਘ ਹੋਣੀ ਉਹ ਦੱਸਦੇ ਕਹਿੰਦੇ ਮੈਂ ਪਿੱਛੇ ਪਿੱਛੇ ਜਾਵਾਂ, ਕਦੇ ਮੇਰਾ ਪੈਰ ਤਿਲਕ ਜੇ ਮੈਂ ਥੱਲੇ ਹੋ ਜਾਂ ਵੱਟ ਤੋਂ। ਫਿਰ ਕਹਿੰਦੇ ਤੁਸੀਂ ਤਾਂ ਬਾਬਾ ਜੀ ਆਰਾਮ ਨਾਲ ਹੀ ਤੁਰ ਜਾਂਦੇ, ਮੈਂ ਔਖਾ ਤੁਰਿਆ ਜਾਂਦਾ। ਮਹਾਂਪੁਰਖ ਹੱਸ ਕੇ ਕਹਿੰਦੇ ਮੇਰੇ ਮੱਥੇ ਵਿੱਚੋਂ ਨਾ ਜਿਵੇਂ ਰੇਲ ਦੇ ਇੰਜਣ ਵਿੱਚੋਂ ਲਾਈਟ ਨਿਕਲਦਾ ਵੱਡੇ ਸਾਰੀ, ਕਹਿੰਦੇ ਓ ਲਾਈਟ ਨਿਕਲ ਕੇ ਸਾਹਮਣੇ ਪੈ ਰਹੀ, ਮੈਨੂੰ ਸਾਰਾ ਕੁਝ ਦਿਖਦਾ। ਇਹ ਗੱਲ ਜੇ ਆਪਾਂ ਅੱਜ ਕਹੀਏ ਵੀ ਗੱਲਾਂ ਐਵੇਂ ਨੇ ਜੀ, ਫਲਾਨਾ ਟਿਮਕਾ ਕਰ ਲਓ, ਮੈਂ ਕੋਈ ਕਹਿੰਦਾ ਤੁਸੀਂ ਲਾਈਟ ਪ੍ਰਗਟ ਕਰ ਲਓ, ਤੁਹਾਨੂੰ ਕੋਈ ਨਾ ਕਰਦਾ, ਤੁਸੀਂ ਤਾਂ ਮਾਇਆ ਪ੍ਰਗਟ ਕਰਨ ਲੱਗੇ ਹੋਏ ਹੋ, ਉਹ ਹੈਗੀ ਤੁਹਾਡੇ ਕੋਲ ਕਿ ਨਹੀਂ? ਘਰ ਬਣਾ ਲਿਆ, ਆਹ ਬਣਾ ਲਿਆ, ਉਹ ਬਣਾ ਲਿਆ, ਤੁਸੀਂ ਤਾਂ ਕਈ ਕੁਛ ਪ੍ਰਗਟ ਕਰ ਲਿਆ, ਰੱਬ ਨਾ ਤੁਸੀਂ ਪ੍ਰਗਟ ਕਰ ਸਕੇ ਆਪਣੇ ਚ। ਜੇ ਰੱਬ ਨੂੰ ਕੋਈ ਪ੍ਰਗਟ ਕਰਨ ਦਾ ਹੀਆ ਕਰ ਲੇ ਨਾ, ਉਹ ਹੋ ਜਾਂਦਾ, ਉਹ ਕਿਹੜਾ ਨਾ ਕਰਦਾ, ਉਹ ਤਾਂ ਕਹਿੰਦਾ ਆਓ ਆਓ, ਸ਼ੁਕਰ ਹੈ ਸ਼ੁਕਰ ਹੈ, ਤੂੰ ਚੱਲਿਆ ਤਾਂ ਸਹੀ ਹੈ ਇਸ ਪਾਸੇ, ਧੰਨ ਹੈ ਬਾਬਾ ਤੂੰ। ਛੇਵੇਂ ਪਾਤਸ਼ਾਹ ਨੂੰ ਜਿਵੇਂ ਸਿੱਖ ਨੇ ਕਿਹਾ ਸੀ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਮਹਾਰਾਜ ਕਹਿੰਦੇ ਧੰਨ ਹੈ, ਬਹਿ ਗਿਆ ਉਹ। ਫੇਰ ਆ ਕੇ ਬੇਨਤੀ ਕੀਤੀ, ਕਹਿੰਦੇ ਤੇਰੇ ਮਾਤਾ ਪਿਤਾ ਵੀ ਧੰਨ ਹੈ। ਫੇਰ ਕਹਿੰਦਾ ਉੱਠ ਕੇ ਤੀਜੀ ਵਾਰੀ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਕਹਿੰਦੇ ਤੇਰਾ ਪਿੰਡ ਵੀ ਧੰਨ ਹੈ। ਉਹ ਕਹਿੰਦਾ ਮਹਾਰਾਜ ਮੇਰੀ ਸਮਝ ਵਿੱਚ ਆਪ ਹੀ ਤਾਂ ਬਚਨ ਨਹੀਂ ਆਇਆ, ਕਿਰਪਾ ਕਰਕੇ ਸਮਝਾ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਤਾਂ ਇੰਨਾ ਹੀ ਸ਼ੁਕਰ ਮਨਾਉਣਾ ਵੀ ਤੈਨੂੰ ਇਹ ਤਾਂ ਪਤਾ ਲੱਗ ਗਿਆ ਮੇਰਾ ਮਨ ਨਹੀਂ ਟਿਕਦਾ। ਦੁਨੀਆਂ ਵਿੱਚ 99% ਬੰਦਿਆਂ ਨੂੰ ਤਾਂ ਇਹ ਨਹੀਂ ਪਤਾ ਸਾਡੇ ਅੰਦਰ ਮਨ ਵੀ ਹੈਗਾ। ਕਹਿੰਦੇ ਡੰਗਰਾਂ ਵਾਲੀ ਜ਼ਿੰਦਗੀ ਜਿਉਂਦੀ ਦੁਨੀਆਂ, ਜਿੱਦਣ ਇਹ ਪਤਾ ਲੱਗ ਜਾਏ ਨਾ ਮੇਰੇ ਅੰਦਰ ਮਨ ਹੈ ਔਰ ਇਹ ਟਿਕਦਾ ਨਹੀਂ, ਉਦੋਂ ਬੰਦਾ ਯਤਨ ਕਰਕੇ ਟਿਕਾ ਵੀ ਲੈਂਦਾ, ਸਿਮਰਨ ਦੁਆਰਾ, ਭਗਤੀ ਦੁਆਰਾ, ਸੇਵਾ ਦੁਆਰਾ, ਨਿਮਰਤਾ ਰੱਖ ਕੇ ਮਨ ਨੂੰ ਫਿਰ ਟਿਕਾ ਵੀ ਲੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਧੰਨ ਹੈ ਜੇ ਕੋਈ ਇੱਧਰ ਨੂੰ ਚੱਲਿਆ। ਸੋ ਜਿਵੇਂ ਮਾਤਾ ਰਾਮ ਕੌਰ ਜੀ ਹੇਮਕੁੰਡ ਸਾਹਿਬ ਜਾਂਦੇ ਹੁੰਦੇ, ਜਦ ਦਸਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਬੁਲਾਏ ਸੀ ਆ ਜਾਓ, ਰਸਤੇ ਚ ਪਹਾੜ ਡਿੱਗ ਪਿਆ, ਕਹਿੰਦੇ ਉਹ ਜਿਹੜੀ ਗੱਡੀ ਚ ਗਏ ਸੀ ਉਹਦੇ ਤੋਂ ਉਤਰ ਕੇ ਹੁਣ ਉਸ ਵਕਤ ਤੁਰ ਕੇ ਕਹਿੰਦੇ ਚੱਲਦੇ ਹਾਂ। ਚਲੋ ਜਦ ਤੁਰਨ ਲੱਗ ਪਏ ਤਾਂ ਮੁੜ ਕੇ ਮਗਰ ਦੇਖਿਆ ਦਸਵੇਂ ਪਾਤਸ਼ਾਹ ਪਿੱਛੇ ਪਿੱਛੇ ਨੰਗੇ ਚਰਨੀ ਆ ਰਹੇ। ਉਹਨ ਮਹਾਰਾਜ ਨੇ ਉਹਨੂੰ ਕੌਤਕ ਦਿਖਾਉਣਾ ਸੀ, ਉਹਨੇ ਵੀ ਫਟਾਫਟ ਜੋੜਾ ਲਾ ਲਿਆ। ਮਾਤਾ ਨੇ ਵੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਬੀਬੀ ਜੋੜਾ ਲਾਈ ਜਾਂਦੇ ਹੋ? ਕਹਿੰਦੇ ਮਹਾਰਾਜ ਤੁਸੀਂ ਹੁਣ ਨੰਗੇ ਚਰਨੀ, ਅਸੀਂ ਹੁਣ ਜੋੜਾ ਪਾਇਆ ਚੰਗਾ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡਾ ਤਾਂ ਵਚਨ ਪੱਕਾ ਹੈ ਕਿ ਜੇ ਕੋਈ ਸਿੱਖ ਸਾਡੇ ਵੱਲ ਇੱਕ ਕਦਮ ਚੱਲਦਾ ਨਾ, ਸਤਿਗੁਰ ਕੋਟ ਪਿੰਡ ਆ ਗਏ ਹੋਏ ਲੇਤ। ਮੇਰੇ ਗੁਰੂ ਘਰ ਨੂੰ ਜਦੋਂ ਸਿੱਖ ਘਰੋਂ ਚੱਲਦਾ ਮੈਂ ਤਾਂ ਉਹਨੂੰ ਉੱਥੇ ਹੀ ਲੈਣ ਚੱਲਿਆ ਜਾਂਦਾ ਹੁੰਦਾ, ਇੰਨਾ ਸਤਿਕਾਰ ਆਪਣਾ ਕਰਦੇ ਸਤਿਗੁਰੂ ਦਸਵੇਂ ਪਾਤਸ਼ਾਹ। ਜਦੋਂ ਕੋਈ ਇੱਥੋਂ ਹਜ਼ੂਰ ਸਾਹਿਬ ਨੂੰ ਤੁਰਦਾ ਇੱਥੋਂ ਹੀ ਨਾਲ ਹੋ ਲੈਂਦੇ ਹੈ, ਮੈਨੇ ਹਜ਼ੂਰ ਸਾਹਿਬ ਜਾਣਾ। ਇੱਕ ਵਾਰੀ ਪਹਿਲਾਂ ਵੀ 12 ਸੀੜੀਆਂ 'ਚ ਮੈਂ ਦੱਸਿਆ, ਮਿਲਟਰੀ ਵਿੱਚ ਇੱਕ ਸਿੰਘ ਸੀ ਬਹੁਤ ਬਾਣੀ ਪੜ੍ਹਨ ਵਾਲਾ, ਟ੍ਰੇਨ ਦੇ ਵਿੱਚ ਹਜ਼ੂਰ ਸਾਹਿਬ ਨੂੰ ਦਰਸ਼ਨ ਕਰਨ ਕਿਤੇ ਜਾ ਰਹੇ ਸੀ, ਬਰਾਬਰ ਦਸਵੇਂ ਪਾਤਸ਼ਾਹ ਦਾ ਘੋੜਾ ਜਾਂਦਾ ਸੀ। ਉਹਨੇ ਕਿਸੇ ਨੂੰ ਨਹੀਂ ਦੱਸਿਆ ਵੀ ਕੀ ਹੁੰਦਾ, ਉਹਨੇ ਟ੍ਰੇਨ 'ਚੋਂ ਛਾਲ ਮਾਰਤੀ, ਕਹਿੰਦਾ ਮਾੜੀ ਗੱਲ ਆ ਦਸਵੇਂ ਪਾਤਸ਼ਾਹ ਘੋੜੇ 'ਤੇ ਮੈਂ ਟ੍ਰੇਨ 'ਤੇ। ਪਰ ਉਹਨੂੰ ਝਰੀਟ ਤੱਕ ਨਹੀਂ ਲੱਗੀ ਮਹਾਰਾਜ ਸੱਚੇ ਪਾਤਸ਼ਾਹ, ਉਦੋਂ ਟ੍ਰੇਨ ਵੀ ਰੋਕ ਲਈ ਨਾਲਦਿਆਂ ਨੇ। ਮਹਾਰਾਜ ਕਹਿੰਦੇ ਕਮਲਿਆ ਛਾਲ ਕਿਉਂ ਮਾਰੀ? ਕਹਿੰਦੇ ਮਹਾਰਾਜ ਤੁਸੀਂ ਘੋੜੇ 'ਤੇ ਮੈਂ ਟ੍ਰੇਨ 'ਤੇ। ਕਹਿੰਦੇ ਤਾਂ ਕੀ ਹੋ ਗਿਆ? ਮੇਰਾ ਘੋੜਾ ਵੀ ਟ੍ਰੇਨ ਵਾਂਗੂ ਜਾ ਰਿਹਾ ਤੇਰੇ ਨਾਲ ਨਾਲ। ਇੰਨਾ ਪਿਆਰ ਹੁੰਦਾ ਮਹਾਰਾਜ ਦਾ ਸਾਡੇ ਨਾਲ ਅਤੇ ਸਾਡਾ ਗੁਰੂ ਸਾਹਿਬ ਨਾਲ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਕੋਈ ਝੂਠ ਨਹੀਂ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਕੋਈ ਪੰਕਤੀ ਦੱਸੋ ਵੀ ਝੂਠੀ ਆ। ਸਾਰਾ ਕੁਝ ਜੋ ਲਿਖਿਆ ਸੱਚਾ ਹੀ ਸੱਚਾ ਲਿਖਿਆ। ਸਤਿਗੁਰੂ ਆਪਣੇ ਥਾਂ ਤੇ ਡਟੇ ਖੜੇ ਨੇ, ਆਪਾਂ ਹਿੱਲ ਗਏ ਆ। ਮਹਾਰਾਜ ਅੱਜ ਵੀ ਸਾਰੇ ਬਚਨ ਪਗਾਉਂਦੇ ਨੇ ਆਪਣੇ, ਜੋ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਮਹਾਰਾਜ ਅੱਜ ਵੀ ਪਗਾਉਂਦੇ ਆ। ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਆਪਣੇ ਤੇ। ਜੇ ਤੁਸੀਂ ਕਹੋ ਵੀ ਆਪਾਂ ਆਪ ਹੀ ਤੁਰੇ ਜਾਂਦੇ, ਆਪਾਂ ਕੁਛ ਵੀ ਨਹੀਂ ਹੈਗੇ। ਦਸਵੇਂ ਪਾਤਸ਼ਾਹ ਵੇਲੇ ਜਦ ਸਿੰਘ ਜਿੱਤ ਕੇ ਅਨੰਦਪੁਰ ਸਾਹਿਬ ਪਹਿਲਾ ਜੰਗ, ਤੇ ਸਿੰਘ ਆ ਕੇ ਆਸਣਾ ਤੇ ਪਤਾ ਕੀ ਫਿਰ ਬਹੁਤ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਲੱਗ ਪਏ, ਆਪਾਂ ਸਾਰੀ ਦੁਨੀਆਂ ਜਿੱਤ ਲਾਂਗੇ, ਆਪਾਂ ਹੁਣ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਜਿਉਂ ਲੱਗੇ ਕਰਨ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬਹੁਤ ਦੁੱਖ ਹੋਇਆ, ਕਿਉਂਕਿ ਮਹਾਰਾਜ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਆਪਣੇ ਅੰਦਰ ਨੁਕਸ ਕੀ ਆ ਹੁਣ? ਹੁਣ ਪਤਾ ਕੀ ਨੁਕਸ ਆ ਆਪਣੇ ਸਾਰਿਆਂ ਚ, ਸਾਰੇ ਪੰਥ ਚ ਕੀ ਵੜ ਗਿਆ? ਹੰਕਾਰ ਆ ਗਿਆ ਆਪਣੇ ਚ। ਆਪਾਂ ਨੂੰ ਇੰਨਾ ਹੰਕਾਰ ਆ ਸਾਰਿਆਂ ਨੂੰ, ਰੱਬ ਹੀ ਜਾਣੇ। ਮਹਾਰਾਜ ਬਹੁਤ ਇਸ ਗੱਲ ਤੇ ਦੁਖੀ, ਕਹਿੰਦੇ ਇਹਨਾਂ ਨੂੰ ਹੰਕਾਰ ਪਤਾ ਨਹੀਂ ਕਾਹਦਾ। ਕਹਿੰਦੇ ਸਾਡੇ ਟਾਈਮ ਤੇ ਸਿੰਘ ਇੰਨੇ ਦਾ ਪਾਠ ਕਰਦੇ, ਇੰਨੀ ਸੇਵਾ ਕਰਨੀ, ਰਾਤ ਦਿਨ ਜ਼ਰਾ ਹੋਮੇ ਨਹੀਂ ਸੀ ਕਰਦੇ। ਕਹਿੰਦੇ ਇਹ ਤਾਂ ਖਾਨੀ ਮਾੜੀ ਜੀ ਸੇਵਾ ਕਰਕੇ ਇੰਨੀ ਹੋਮੇ ਕਰਦੇ ਨੇ, ਬਹੁਤ ਜ਼ਿਆਦਾ। ਇਹ ਖਾਨੀ ਕਿਹੋ ਜਿਹੇ ਸਿੱਖ ਆ ਗਏ? ਮਹਾਰਾਜ ਇਸ ਗੱਲੋਂ ਨਾਰਾਜ਼ ਵੀ ਨੇ ਆਪਣੇ ਨਾਲ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਹੋਮੇ ਨਾ, ਆਪਾਂ ਨੇ ਹੋਮੇ ਦਾ ਤਿਆਗ ਕਰਨਾ। ਜਦ ਆਪਣੇ 'ਚ ਹੋਮੇ ਆ ਜਾਂਦੀ ਤਾਂ ਸਾਰਾ ਹੀ ਕੰਮ ਆਪਣਾ ਖਰਾਬ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਿਲ ਵਰ ਨਾਰੀ ਮੰਗਲ ਗਾਇਆ। ਪਰਮੇਸ਼ੁਰ ਪਤੀ ਵਾਲੀਆਂ ਜੋ ਪਤੀ ਵਰਤਾ ਮਹਾਤਮਾ ਰੂਪ ਇਸਤਰੀਆਂ ਨੇ, ਉਹਨਾਂ ਨਾਲ ਮਿਲ ਕੇ ਪਰਮੇਸ਼ੁਰ ਦੇ ਮੰਗਲਦਾਇਕ ਗੀਤ ਨੂੰ ਗਾਇਆ। ਗੁਣ ਗਾਏ ਮੰਗਲ ਪ੍ਰੇਮ ਰਹੱਸੇ ਮੁੰਦ ਮਨ ਓ ਮਾਹੋ। ਮੰਗਲ ਰੂਪ ਗੁਣਾਂ ਨੂੰ ਗਾ ਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਰਹੱਸੀ ਹੁੰਦੀ ਸਥਿਤੀ ਹੋਈ ਆ ਸਾਡੀ, ਆਨੰਦ ਹੋਈਆਂ, ਅਤੇ ਮੈਂ ਮੁੰਦ ਦੇ ਮਨ ਵਿੱਚ ਉਤਸ਼ਾਹ ਹੋਇਆ। ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹੋ। ਸ਼ੁਭ ਗੁਣਾ ਰੂਪੀ ਸੱਜਣ ਰਹੰਸੇ ਭਾਵ ਆਨੰਦ ਹੋਏ ਨੇ। ਇਹ ਰਹੰਸੇ ਅੱਖਰ ਜਿਹੜਾ ਪਹਿਲਾਂ ਰਹੱਸ ਅੱਖਰ ਆਇਆ ਸੀ, ਉਹਦਾ ਹੀ ਵਾਚਕ ਹੈ। ਇੱਥੇ ਉੱਤੇ ਟਿੱਪੀ ਲਾ ਤੀ ਮਹਾਰਾਜ ਨੇ, ਕੋਈ ਕਾਵ ਰਚਨਾ ਵਿੱਚ ਕੋਈ ਕਮੀ ਨੂੰ ਪੂਰੇ ਕਰਨ ਲਈ ਅੱਖਰ ਵੱਧ ਘੱਟ ਕੀਤਾ ਜਾਂਦਾ। ਇਹ ਤੇ ਰਹੰਸੇ ਦੀ ਲੋੜ ਹੋਣੀ ਹੈ। ਸਾਜਨ ਰਹੱਸੇ ਵੀ ਲਿਖ ਸਕਦੇ ਸੀ, ਸਾਜਨ ਰਹੰਸੇ ਦੁਸ਼ਟ ਵਿਆਪੇ। ਜਿਹੜੇ ਸ਼ੁਭ ਗੁਣਾ ਰੂਪੀ ਸੱਜਣ ਸੀ ਉਹ ਤਾਂ ਆਨੰਦ ਹੋਏ, ਤੇ ਦੁਸ਼ਟ ਜਿਹੜੇ ਕਾਮ ਕ੍ਰੋਧ ਹੰਕਾਰ ਸੀ ਇਹਨਾਂ ਨੂੰ ਬਿਪਤਾ ਪੈ ਗਈ। ਹੁਣ ਸਾਚ ਜਪ ਸੱਚ ਲਾਹਾਓ, ਸੱਚ ਨਾਮ ਜਪਣ ਕਰਕੇ ਸੱਚਾ ਲਾਭ ਪ੍ਰਾਪਤ ਹੋਇਆ। ਕਰ ਜੋੜ ਸਾ ਧਨ ਕਰੈ ਬੇਨੰਤੀ, ਰਹਿਣ ਦਿਨ ਰਸ ਭਿੰਨੀਆ। ਜਿਹਦੇ ਅੱਗੇ ਮੈਂ ਇਸਤਰੀ ਹੱਥ ਜੋੜ ਕੇ ਬੇਨਤੀਆਂ ਕਰਦੀ ਸੀ, ਹੇ ਵਾਹਿਗੁਰੂ ਦਰਸ਼ਨ ਦਿਓ, ਹੇ ਵਾਹਿਗੁਰੂ ਮਿਲੋ, ਵਾਹਿਗੁਰੂ ਕਿਰਪਾ ਕਰੋ, ਕਹਿੰਦੇ ਹੁਣ ਰਾਤ ਦਿਨ ਮੈਂ ਉਹਦੇ ਪ੍ਰੇਮ ਵਿੱਚ ਆਨੰਦ ਵਿੱਚ ਭਿੱਜ ਗਈ ਹਾਂ। ਉਹ ਨਹੀਂ ਜਾਂਦਾ ਕਿਤੇ, ਮੇਰੇ ਕੋਲ ਹੀ ਆ, ਪ੍ਰਕਾਸ਼ ਰੂਪ ਵਿੱਚ ਹੋ ਕੇ ਮੇਰੇ ਨਾਲ ਹੀ ਹੈ, ਮੇਰੇ ਹਿਰਦੇ ਵਿੱਚ ਹੈ, ਉਹ ਮੈਨੂੰ ਵਿਆਪਕ ਨਜ਼ਰ ਆਉਣ ਲੱਗ ਪਿਆ ਹੈ। ਅਸਲ ਇਹ ਮਿਲਾਪ ਹੁੰਦਾ ਪਰਮਾਤਮਾ ਦਾ। ਜੇ ਕਿਤੇ ਇਹ ਮਿਲਾਪ ਹੋ ਜਾਏ ਫਿਰ ਵਿਛੋੜਾ ਨਹੀਂ ਹੁੰਦਾ ਕਦੇ। ਨਾਨਕ ਪਿਰ ਧਨ ਕਰਹਿ ਰਲੀਆਂ, ਇੱਛ ਮੇਰੀ ਪੁੰਨੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਥਨ ਕਰਦੇ ਨੇ, ਉੱਤਮ ਸਖੀ ਕਹਿੰਦੀ ਹੈ ਕਿ ਮੈਂ ਧਨ ਤੋਂ ਭਾਵ ਧਨ ਹੁੰਦੀ ਇਸਤਰੀ, ਮੈਂ ਇਸਤਰੀ ਪਤੀ ਪਰਮਾਤਮਾ ਨਾਲ ਮਿਲ ਕੇ ਖੁਸ਼ੀਆਂ ਕਰਦੀ ਹਾਂ, ਕਿਉਂਕਿ ਉਹਦੀ ਪ੍ਰਾਪਤੀ ਹੋਣ ਕਰਕੇ ਮੇਰੀ ਇੱਛਾ ਪੁੰਨੀਆਂ ਤੋਂ ਭਾਵ ਪੂਰੀ ਹੋ ਗਈ। ਸਗਲ ਇੱਛ ਮੇਰੀ ਪੁੰਨੀਆਂ, ਮਿਲਿਆ ਨਿਰੰਜਨ ਰਾਏ ਜੀ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ। ਮੇਰੀ ਤਮੰਨਾ ਮੇਰੀ ਇੱਛਾ ਅੱਜ ਪੂਰੀ ਹੋ ਗਈ, ਮੈਨੂੰ ਪਰਮਾਤਮਾ ਮਿਲ ਪਏ ਨੇ, ਮੇਰੇ ਹਿਰਦੇ 'ਚ ਪ੍ਰਕਾਸ਼ਮਾਨ ਹੋ ਗਏ ਨੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ ਦੀ ਅਵਸਥਾ ਵਿੱਚ ਆ ਗਏ ਹਾਂ। ਸੁਬਾਰਾ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਬਖਸ਼ਿਸ਼ਾਂ ਆਪਣੇ 'ਤੇ ਕੀਤੀਆਂ, ਜਿਹੜੀ ਜਾਂ ਅੱਜ ਆਪਾਂ ਨੂੰ ਥੋੜ੍ਹਾ ਬਹੁਤ ਹੁਣ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪ੍ਰਚਾਰ ਦੀ ਲੋੜ ਹੈ, ਹੋਰ ਲੋੜ ਹੈ। ਸੋ ਜਿਹੜੀਆਂ ਬੇਨਤੀਆਂ ਆਪ ਜੀ ਨੂੰ ਕੀਤੀਆਂ ਨੇ ਉਹਦੇ ਹਿਸਾਬ ਨਾਲ, ਜਾਂ ਫਿਰ ਮੈਂ ਆਪਣੇ ਤੌਰ 'ਤੇ ਵੀ ਉੱਦਮ ਕਰੂੰਗਾ ਬਹੁਤ ਜ਼ਿਆਦਾ, ਸਾਰੇ ਸੰਤਾਂ ਮਹਾਤਮਾ ਨਾਲ ਸੰਪਰਕ ਕਰਕੇ। ਆਪਣੇ ਇਹ ਹੁੰਦਾ ਪੰਜਾਬ ਦੇ ਵਿੱਚ, ਮੇਰੇ ਘਰ ਆਪ ਬਹੁਤ ਸੈੱਟ ਪਏ ਰਹਿੰਦੇ ਸੀੜੀਆਂ ਦੇ, ਹੋਰ ਲੱਖਾਂ ਰੁਪਏ ਦੇ ਸੈੱਟ ਵੰਡੇ ਹੋਣੇ ਅੱਜ ਤੱਕ। ਆ ਜਿੰਨੀ ਮਾਇਆ ਤੁਸੀਂ ਦੇ ਦਿੰਦੇ ਹੋ ਘਰਦਿਆਂ ਨੂੰ, ਜਿੰਨੀ ਲੋੜ ਉਹਨਾਂ ਨੂੰ ਕਿਹੜਾ ਇੰਨੀ ਲੋੜ ਹੁੰਦੀ ਵੀ ਜਿੰਨੀ ਲੋੜ ਉਹਨਾਂ ਰੋਟੀ ਖਾ ਲੈਂਦੇ ਆਪਣੀ, ਬਾਕੀ ਸੀੜੀਆਂ ਲਿਆ ਕੇ ਰੱਖ ਲਈ। ਮੈਂ ਇੱਕ ਵਾਰ ਇੱਕ ਬੰਦੇ ਨੂੰ ਕਿਵੇਂ ਆ ਸੀੜੀਆਂ ਸੈੱਟ ਆ ਇਹ 300 ਦਾ, ਅਤੇ ਤੂੰ DVD ਪਲੇਅਰ ਲੈ ਲਈ, ਉਹ ਜੇ ਇੱਧਰ ਫਰੋਲੇ ਕਦੇ ਇੱਧਰ 100 ਦਾ ਨੋਟ ਨਿਕਲਿਆ, ਉਹ ਜੀ ਖਰਚਾ ਜੀ ਤੁਸੀਂ ਵਿੱਚੋਂ CD ਕੱਢ ਕੇ ਦੇ ਦਿਓ ਮੈਨੂੰ ਇੱਕ। ਮੈਂ ਸੋਚਿਆ ਵੀ ਇੱਦਾਂ ਤਾਂ ਪ੍ਰਚਾਰ ਨਹੀਂ ਹੋਣਾ, ਮੈਂ ਕਿਹਾ 100 ਰੁਪਇਆ ਤਾਂ ਜੇ 'ਚ ਪਾ, ਆਹ ਚੱਕ ਸੈੱਟ, ਆਹ ਚੱਕ DVD ਪਲੇਅਰ, ਜਾ ਘਰੇ ਸੁਣ ਤਾਂ ਲਏਗਾ। ਕਹਿੰਦੇ ਇਹ ਤਾਂ ਕੰਮ ਕਰ ਲੂੰਗਾ। ਸੋ ਕਹਿਣ ਤੋਂ ਭਾਵ ਹੈ ਕਿ ਫਿਰ ਸ਼ੁਰੂ ਇੱਦਾਂ ਹੀ ਕੀਤਾ ਹੁਣ ਕੰਮ, ਜਿੱਥੇ ਵੀ ਵੰਡਿਆ ਨਾ ਸੁਣਨ ਵਾਲਾ ਬੰਦਾ ਸਾਨੂੰ ਮਿਲ ਜੇ ਚੰਗਾ, ਚਲੋ ਅੱਜ ਨਹੀਂ ਸੁਣੂ, ਕੱਲ੍ਹ ਕੱਲ੍ਹ ਨਹੀਂ ਸੁਣੀ, ਪਰਸੋਂ ਸਾਲ ਨੂੰ ਸੁਣ ਲਉ। ਪਰ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਸੰਤਾਂ ਮਹਾਤਮਾ ਦੇ ਰਾਹੀਂ ਜਿੰਨੇ ਕੁਣ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਨਾਲ ਇਕੱਠੇ ਹੋਏ ਨੇ, 40 ਸੰਤ ਮਹਾਤਮਾ ਇਕੱਠੇ ਹੋਏ ਨੇ ਉਹਨਾਂ ਨਾਲ, ਤੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਹਜ਼ਾਰ ਹਜ਼ਾਰ CD ਸੈੱਟ ਦੇ ਦਾਂਗੇ ਬਸ, ਜਾਂ ਜਿੰਨਾ ਕਹਿਣਗੇ, ਲੱਖ ਲੱਖ ਵੀ ਵੰਡ ਦਿਆਂਗੇ ਆਪਾਂ, 2 ਲੱਖ ਵੀ ਵੰਡ ਦਿਆਂਗੇ। ਕੋਸ਼ਿਸ਼ ਕਰਾਂਗੇ, ਜੇ ਤਾਂ ਕੋਈ ਇੱਥੋਂ ਵੀ ਸੰਗਤ ਕਰ ਦੂਗੀ ਕਿਰਪਾ, ਠੀਕ ਆ, ਨਹੀਂ ਤਾਂ ਆਪਾਂ ਕੀ ਕਰਾਂਗੇ, ਸਾਰਿਆਂ ਨੂੰ ਇਹ ਕਥਾ ਜਿਹੜੀ ਸੁਣਾਉਣੀ ਆ, ਔਰ ਸਾਰਿਆਂ ਨੂੰ ਦੱਸਣਾ ਵੀ ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਰੂਪ ਬਹੁਤ ਵੱਡਾ ਖਜ਼ਾਨਾ ਪਿਆ, ਜਿਹੜੇ ਨਕਲੀ ਗੁਰੂਆਂ ਵੱਲ ਗਏ ਨੇ ਕਸੂਰ ਉਹਨਾਂ ਦਾ ਵੀ ਨਹੀਂ, ਉਹ ਸੁਣ ਲਓ ਕਿਉਂ, ਉਹਨਾਂ ਨੂੰ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਵੀ ਆਪਣੇ ਘਰ ਵਿੱਚ ਇੰਨਾ ਕੁਛ ਪਿਆ। ਆਪਣੇ ਘਰ 'ਚ ਤਾਂ ਹੈ ਬਹੁਤ ਕੁਛ, ਪਰ ਕਿਸੇ ਨੇ ਕਦੇ ਨਹੀਂ ਦੱਸਿਆ ਕਿ ਆਪਣੇ ਕੋਲ ਹੈ। ਇੱਕ ਚੀਜ਼ ਹੁੰਦੀ ਆਪਣੇ ਘਰੇ, ਜੇ ਚੀਜ਼ ਨਾ ਹੋਵੇ ਤਾਂ ਲੋਕ ਗੁਆਂਢੀਆਂ ਦੇ ਜਾਣਗੇ ਫਿਰ। ਇਸ ਕਰਕੇ ਆਪਾਂ ਸਿੱਖੀ ਦਾ ਪ੍ਰਚਾਰ ਕਰਕੇ ਦੱਸੀਏ ਸੰਸਾਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ, 10 ਸਰੂਪਾਂ ਦੇ ਜੀਵਨ ਦਾ ਖਜ਼ਾਨਾ ਜਿਹੜਾ, ਔਰ ਲੋਕ ਜਦੋਂ ਸੁਣਦੇ ਨਾ ਗੁਰੂ ਨਾਨਕ ਸਾਹਿਬ ਦੀ ਕਥਾ, ਮੇਰੇ ਕੋਲ ਐਸੇ ਐਸੇ ਪਰਿਵਾਰ ਆਏ ਨੇ ਉਹ ਕਹਿੰਦੇ ਵੀ ਅਸੀਂ ਕਦੇ ਕਥਾ ਨਹੀਂ ਸੁਣੀ, ਜਦ ਪ੍ਰਹਿਲਾਦ ਜੀ ਦਾ ਤੇ ਧਰੂ ਦਾ ਪ੍ਰਸੰਗ ਸੁਣਾਇਆ ਨਾ ਤਾਂ ਇੱਕ ਹਿੰਦੂ ਪਰਿਵਾਰ ਆਇਆ ਮੇਰੇ ਕੋਲ ਇੱਥੇ, ਉਹ ਕਹਿਣ ਲੱਗੇ ਅਸੀਂ ਸਾਰੀ ਜ਼ਿੰਦਗੀ ਪ੍ਰਹਿਲਾਦ ਧਰੂ ਦਾ ਨਾਂ ਤਾਂ ਸੁਣਿਆ ਮਾੜਾ ਜਿਹਾ, ਪਰ ਜਿੰਨੀ ਤੁਸੀਂ ਵਿਸਥਾਰ ਨਾਲ ਕਥਾ ਸੁਣਾਈ ਹੈ ਸਾਡੀ ਵੀ ਬਹੁਤ ਸ਼ਰਧਾ ਵਧੀ ਹੈ ਵੀ ਪ੍ਰਮਾਤਮਾ ਦੇ ਨਾਮ 'ਚ ਕਿੰਨੀ ਤਾਕਤ ਹੈ। ਸੋ ਇਸ ਕਰਕੇ ਕੋਈ ਜ਼ਰੂਰੀ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਂਝੇ ਨੇ, ਚਾਹੇ ਕਿਸੇ ਧਰਮ ਦਾ, ਕੋਈ ਕੌਮ ਦਾ, ਕੋਈ ਵੀ ਬੰਦਾ ਆ ਕੇ, ਗੁਰੂ ਗ੍ਰੰਥ ਸਾਹਿਬ ਇੱਕ ਨਿਰੋਲ ਗਿਆਨ ਹੈ, ਜਿਵੇਂ ਦੁੱਧ ਹੈ, ਦੁੱਧ ਨੂੰ ਹਰ ਬੰਦਾ ਪੀਂਦਾ, ਇਹ ਤਾਂ ਨਹੀਂ ਕਹਿੰਦਾ ਮੈਂ ਸਿੱਖ ਹਾਂ ਮੈਂ ਦੁੱਧ ਨਹੀਂ ਪੀਣਾ, ਇਹ ਤਾਂ ਹਿੰਦੂ ਪੀਂਦਾ, ਕਣਕ ਦੀ ਰੋਟੀ ਹਰ ਬੰਦਾ ਖਾਂਦਾ, ਘਿਓ ਹਰ ਬੰਦਾ ਖਾਂਦਾ, ਬਦਾਮ ਡਰਾਈ ਫਰੂਟ ਹਰ ਬੰਦੇ ਨੂੰ ਚੰਗੇ ਲੱਗਦੇ ਨੇ। ਗੁਰੂ ਗ੍ਰੰਥ ਸਾਹਿਬ ਸਮੁੱਚਾ ਇੱਕ ਗਿਆਨ ਦਾ ਖਜ਼ਾਨਾ ਜਿਹਦੀ ਹਰ ਮਨੁੱਖ ਨੂੰ ਲੋੜ ਹੈ, ਔਰ ਹਰ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣ ਕੇ ਤਰੇਗਾ ਹੀ ਤਰੇਗਾ, ਜਿਹੜਾ ਮਰਜ਼ੀ ਸੁਣ ਲਵੇ। ਇਸ ਕਰਕੇ ਆਹ ਜਿਹੜੀ ਕਥਾ ਆਪਾਂ ਰਿਕਾਰਡ ਕਰਦੇ ਹਾਂ, ਇਹਨੂੰ ਮੈਨੂੰ ਪਤਾ ਕਿੰਨੇ ਲੋਕ ਸੁਣਦੇ ਨੇ, ਔਰ ਪਟਿਆਲੇ ਇੱਕ ਬੰਦਾ ਆਇਆ ਸੀ ਮੇਰੇ ਕੋਲ, ਇਹਨਾਂ ਦਾ ਜਿੰਨਾ ਰੌਲਾ ਜਿਹਾ ਪਿਆ, ਕਹਿੰਦਾ 15 ਸਾਲ ਗਿਆਨੀ ਜੀ ਝਖਾਂ ਹੀ ਮਾਰਦੇ ਫਿਰਦੇ ਰਹੇ, ਵਿਰਕ ਸੀ ਵਕੀਲ ਇੱਕ, ਉਹਦੀ ਪਤਨੀ, ਦੋਨੋਂ ਜਾਣੇ ਆਏ, ਅੱਜ ਕੱਲ੍ਹ ਆਸਟ੍ਰੇਲੀਆ 'ਚ ਰਹਿੰਦੇ ਨੇ ਉਹ ਕਹਿੰਦੇ ਜੀ ਜਿੱਦਣ ਅਸੀਂ ਆ ਕੇ ਬੈਠੇ ਹਾਂ ਉਦੋਂ ਬਾਅਦ ਅਸੀਂ ਨਕਲੀ ਗੁਰੂ ਕੋਲ ਗਏ ਨਹੀਂ, ਔਰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਤਿਆਰ ਪ੍ਰਤਿਆਰ ਸਾਰਾ ਟੱਬਰ ਹੋਇਆ। ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਪ੍ਰਚਾਰ ਨਹੀਂ ਕਰਦੇ ਸੰਸਾਰ ਦੇ ਅੰਦਰ, ਸਾਡੇ ਸਿੱਖਾਂ ਨੂੰ ਨਹੀਂ ਪਤਾ, ਉਹ ਹੈਰਾਨਗੀ ਦੀ ਗੱਲ ਹੈ, ਸਾਡੇ ਸਿੱਖਾਂ ਨੂੰ ਨਹੀਂ ਪਤਾ, ਤੁਸੀਂ ਦੂਜੇ ਧਰਮ ਵਾਲਿਆਂ ਨੂੰ ਕੀ ਪ੍ਰਚਾਰ ਕਰਨਾ, ਇਹਦਾ ਆਪਦੇ ਧਰਮ ਨੂੰ ਤਾਂ ਆਪਾਂ ਪ੍ਰਚਾਰ ਨਹੀਂ ਕਰ ਸਕੇ। ਜਦੋਂ ਤੱਕ ਆਪਾਂ ਆਪਣੇ ਪਰਿਵਾਰਾਂ ਦਾ ਧਿਆਨ ਨਹੀਂ ਦਿੰਦੇ, ਜਿੰਨੀ ਤੁਸੀਂ ਮਿਹਨਤ ਕਰਦੇ ਹੋ ਇੱਥੇ ਆ ਕਰਕੇ ਵੀ ਮੈਂ ਅਮਰੀਕਾ ਜਾਣਾ, ਕਨੇਡਾ, ਜੀ ਸੜਕੇ ਜਾਓ, ਬਾਹਰਲੇ ਦੇਸ਼ਾਂ ਘੁੰਮੋ, ਸਾਡੇ ਵੱਲੋਂ ਭਾਵੇਂ ਚੰਨ ਤੇ ਜਾਓ, ਜਿੱਥੇ ਮਰਜ਼ੀ ਘੁੰਮੇ ਸਿੱਖ, ਪਰ ਸਿੱਖ ਸਿੱਖੀ ਤਾਂ ਨਾ ਛੱਡੇ, ਸਿੱਖ ਘੁੰਮੇ ਜਿੱਥੇ ਮਰਜ਼ੀ। ਇਸ ਕਰਕੇ ਸਿੱਖੀ ਵਿੱਚ ਪਰਿਪੱਕਤਾ ਆਪਣੇ ਪਰਿਵਾਰਾਂ ਸਮੇਤ ਕਰੋ ਜੇ ਬਚਣਾ, ਔਰ ਪਰਿਵਾਰਾਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਧਿਆਨ ਦਿਓ ਸਿੱਖੀ ਵੱਲ, ਇੱਕ ਪੰਜਾਬ ਵਿੱਚ ਇਹ ਮਿਹਰਬਾਨੀ ਕਰਿਆ ਕਰੋ। ਮੈਨੂੰ ਕਈ ਕਹਿੰਦੇ ਉਹ ਤੇ ਪੰਜਾਬ ਜਾ ਕੇ ਪ੍ਰਚਾਰ ਕਰੋ, ਇੱਥੇ ਤੁਸੀਂ ਆ ਗਏ, ਮੈਂ ਸੁਣੋ ਮੇਰੀ ਗੱਲ, ਤੁਸੀਂ ਜਦ ਇੱਥੋਂ ਭਾਵੇਂ ਮੋਹਰ ਗਏ ਤੇ ਪੈਸੇ ਜਾ ਕੇ ਜਾਂਦੇ ਹੋ, ਉੱਥੇ ਜਾ ਕੇ ਇੰਨਾ ਇੰਨਾ ਸੋਨਾ ਪਾ ਪਾ ਕੇ ਕੰਨ 'ਚ ਕਈ ਮੁੰਦਰਾਂ ਪਾ ਪਾ ਕੇ ਦਿਖਾਉਂਦੇ ਨਾ, ਜਦ ਤੁਸੀਂ ਉੱਥੇ ਲੋਕ ਪੱਟੇ ਜਾਂਦੇ ਆ ਬਈ ਪਤਾ ਨਹੀਂ ਅਮਰੀਕਾ ਵਾਲਿਆਂ ਕੋਲ ਕੀ ਹੈ, ਕਨੇਡਾ ਵਾਲਿਆਂ ਕੋਲ ਕੀ ਆ, ਇਹ ਅਸਲੀਅਤ ਗੱਲ ਆ। ਪੰਜਾਬ ਵਾਲਿਆਂ ਨੇ ਭਾਈ ਤੁਸੀਂ ਕਿੱਥੋਂ ਵਿਗੜੇ, ਕਹਿੰਦੇ ਬਾਹਰੋਂ ਜਿਹੜਾ ਆਉਂਦਾ ਕਲੀਨ ਸ਼ੇਵ ਹੋਇਆ ਹੀ ਆਉਂਦਾ ਹੁੰਦਾ, ਬਹੁਤ ਸਾਰੇ ਲੋਕ ਐਸੇ ਆਉਂਦੇ ਨੇ, ਬਹੁਤ ਪੈਸਾ ਇੰਨਾ ਕੋਲ, ਬੜਾ ਪੈਸਾ ਇੰਨਾ, ਉਹ ਵੀ ਇੱਧਰ ਨੂੰ ਆਉਣ ਦਾ ਫਿਰ ਦਾਈਆ ਚੁੱਕ ਲੈਂਦੇ ਨੇ, ਆਪ ਪਹਿਲਾਂ ਹੀ ਕੇਸ ਕਟਾ ਲੈਂਦੇ, ਪਹਿਲਾਂ ਹੀ ਕੰਨਾਂ 'ਚ ਮੁੰਦਰਾਂ ਪਾ ਲੈਂਦੇ, ਪਤਾ ਨਹੀਂ ਇੱਥੇ ਆ ਕੇ ਕੀ ਰਾਂਝੇ ਬਣਨਾ ਉਹਨਾਂ ਨੇ। ਸੋ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ, ਪੰਜਾਬ ਦੇ ਜਾ ਕੇ ਸਿੱਖੀ ਦੀ ਕੋਈ ਗੱਲ ਕਰਿਆ ਕਰੋ, ਦੂਜੀ ਗੱਲ ਹੀ ਨਾ ਕਰਿਆ ਕਰੋ। ਲੋਕ ਕਹਿਣ ਐਂ ਕਹਿਣ ਵੀ ਅਮਰੀਕਾ ਤੋਂ ਬੰਦਾ ਆਇਆ ਸੀ ਬੜਾ ਪੱਕਾ ਸਿੱਖੀ 'ਚ ਬਈ, ਇਹ ਉਹਨਾਂ 'ਤੇ ਤਾਂ ਚੰਗਾ ਅਸਰ ਪੈਣਾ। ਜਦੋਂ ਇੱਥੋਂ ਬੰਦਾ ਜਾਂਦਾ ਨਾ ਉੱਥੇ ਜਾ ਕੇ, ਆ ਮੈਂ ਇੰਗਲੈਂਡ ਦੇ ਬੰਦੇ ਦੇਖੇ ਸੀ, ਉਹ ਵਿਆਹ 'ਤੇ ਕਿਤੇ ਆਏ, ਦਾੜੀਆਂ ਹੋਰ ਹੀ ਤੂਤਰੀਆਂ ਜਿਹੀਆਂ ਛੱਡੀਆਂ ਹੋਈਆਂ, ਪਤਾ ਨਹੀਂ ਕੀ ਹੋਰ ਹੀ ਮੁਸਲਮਾਨ ਜੇ ਬਣੇ ਹੋਏ ਸੀਗੇ ਉਹ, ਉਹਨਾਂ ਨੂੰ ਦੇਖ ਕੇ ਪਿੰਡਾਂ ਦੇ ਮੁੰਡੇ ਵਿਗੜ ਜਾਂਦੇ ਨੇ ਫਿਰ, ਇੰਨਾ ਸੋਹਣਾ ਪਾ ਮੁੰਦਰਾਂ ਪਾ, ਲੋਕ ਟੱਪਦੇ ਫਿਰਦੇ ਨੇ ਵੀ ਅਸੀਂ ਪਤਾ ਨਹੀਂ ਕੀ ਬਣ ਗਏ ਹਾਂ, ਕਸੂਰ ਸਾਡਾ ਸਾਰਿਆਂ ਦੇ ਮਿਲ ਕੇ ਹੀ ਆਪਸ ਵਿੱਚ। ਸੋ ਜਦੋਂ ਤੁਸੀਂ ਕੋਈ ਗੱਲ ਕਹਿੰਦੇ ਹੋ ਮੈਂ ਚੰਗੀ ਤਰ੍ਹਾਂ ਵਾਚਦਾ ਉਹਨੂੰ, ਵੀ ਇਹ ਨੁਕਸ ਕਿੱਥੇ ਕੁ ਪੈਂਦਾ। ਇਸ ਕਰਕੇ ਆਪਾਂ ਪਹਿਲਾਂ ਇੱਥੇ ਸਿੱਖੀ ਨੂੰ ਵੀ ਕਾਇਮ ਕਰਨਾ, ਪੰਜਾਬ ਦੇ ਵਿੱਚ ਵੀ ਕਾਇਮ ਕਰਨਾ, ਔਰ ਸਾਰਿਆਂ ਨੂੰ ਸਿੱਖ ਬਣਾ ਕੇ ਗੁਰੂ ਵਾਲੇ ਬਣਾ ਕੇ ਲੜ ਲਾ ਕੇ ਫਿਰ ਉਹਨਾਂ ਨੂੰ ਤਾਰਨਾ ਸਾਰਿਆਂ ਨੂੰ ਸਤਿਗੁਰੂ ਦੀ ਸਿੱਖੀ ਨੂੰ ਬਚਾ ਕੇ ਰੱਖਣਾ ਤਾਂ ਨਾਮ ਜਪਣਾ ਸਭ ਤੋਂ ਵੱਧ ਜ਼ਰੂਰੀ ਆਪਣੇ ਲਈ। ਪੰਥ ਦੀ ਚੜ੍ਹਦੀ ਕਲਾ ਲਈ ਰਾਤ ਵੀ ਬੇਨਤੀ ਕੀਤੀ। ਰਾਤ ਅਸੀਂ ਸੰਗਤ ਨੇ ਮਿਲ ਕੇ 3 ਚੌਪੀ ਸਾਹਿਬ ਦੇ ਪਾਠ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਸੀਗੇ। ਔਰ ਤੁਸੀਂ ਵੀ ਰੋਜ਼ ਦੇਖੋ ਚੌਪੀ ਸਾਹਿਬ ਦਾ ਇੱਕ ਪਾਠ ਨਿਤਨੇਮ ਦੇ ਵਿੱਚ ਕਰਿਆ ਕਰੋ। ਪਹਿਲਾਂ ਬੇਨਤੀ ਕੀਤੀ ਪੰਥ ਦੀ ਚੜ੍ਹਦੀ ਕਲਾ ਲਈ, ਪੰਜ ਪੰਜ ਚੌਪੀ ਸਾਹਿਬ ਦੇ ਪਾਠ ਕਰੋ। ਸਵਾ ਸਵਾ ਲੱਖ ਮੂਲ ਮੰਤਰ ਤਾਂਹੀਓ ਲਾਇਆ। ਜੇ ਇੰਨਾ ਇੰਨਾ ਧਰਤੀ ਤੇ ਪਾਠ ਹੋਊ ਜਾਂ ਇੰਨਾ ਚੌਪੀ ਸਾਹਿਬ ਦੇ ਪਾਠ ਹੋਣਗੇ ਆਪੇ ਚੜ੍ਹਦੀ ਕਲਾ ਹੋ ਜਾਣੀ ਆ। 10ਵੇਂ ਪਾਤਸ਼ਾਹ ਨੇ ਹੇਮਕੁੰਡ ਸਾਹਿਬ 4 ਯੁੱਗ ਤਪੱਸਿਆ ਕੀਤੀ, ਗੁਰੂ ਨਾਨਕ ਸਾਹਿਬ ਨੇ 36 ਯੁੱਗ ਲਾ ਤੇ। ਓਏ ਤਪੱਸਿਆ ਨਾਲ ਹੀ ਸਾਰਾ ਕੁਝ ਬਣਦਾ ਹੁੰਦਾ। ਜੇ ਤੁਸੀਂ ਕਹੋ ਗੱਲੀ ਗੁੱਲੀ ਸਿੱਖੀ ਨਹੀਂ ਮਿਲਣੀ ਆਪਾਂ ਨੂੰ, ਭਗਤੀ ਵਿੱਚ ਹੀ ਸ਼ਕਤੀ ਆ। ਜਿੰਨੀ ਜ਼ਿਆਦਾ ਭਗਤੀ ਕਰੋਗੇ ਉਨੀ ਜ਼ਿਆਦਾ ਤੁਹਾਡੇ ਤੇ ਕਿਰਪਾ ਹੋਣੀ ਆ। ਇਸ ਕਰਕੇ ਬੇਨਤੀ ਆ ਕਿ ਜਿਨ੍ਹਾਂ ਦਸਵੰਧ ਇਕੱਠਾ ਕਰਦੇ ਉਹਦਾ ਅਖੰਡ ਪਾਠ ਪੰਥ ਦੀ ਚੜ੍ਹਦੀ ਕਲਾ ਲਾਓ ਕਰਾਓ ਬਈ। ਇਹ ਨਹੀਂ ਕਿ ਆਪਣੇ ਟੱਬਰ ਲਈ ਪਾਠ ਕਰਾ ਲਿਆ ਬਸ ਬਹੁਤ ਹੈ। ਜਦ ਤੱਕ ਆਪਾਂ ਸਾਰੀ ਸਿੱਖ ਕੌਮ ਪੰਥ ਦੀ ਚੜ੍ਹਦੀ ਕਲਾ ਨਹੀਂ ਸੋਚਾਂਗੇ, ਆਪਣੀ ਤਾਂ ਆਪਾਂ ਸੋਚਦੇ ਹਾਂ ਮੇਰਾ ਘਰ ਚੜ੍ਹਦੀ ਕਲਾ 'ਚ ਹੋ ਜੇ, ਪਰ ਨਹੀਂ, ਮੇਰਾ ਘਰ ਕੀ ਹੈ, ਸੁਖੀ ਬੱਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ। ਆ ਜਿੰਨੀ ਆਪਣੀ ਕੌਮ ਹੈ ਇਹ ਸਾਰਾ ਆਪਣਾ ਘਰ ਹੈ, ਹਰ ਸਿੱਖ ਆਪਣਾ ਭਰਾ ਹੈ, ਗੁਰੂ ਗ੍ਰੰਥ ਸਾਹਿਬ ਆਪਣੇ ਸਤਿਗੁਰੂ ਨੇ। ਇਸ ਕਰਕੇ ਆਪਾਂ ਸਾਰਿਆਂ ਨੇ ਮਿਲ ਕੇ ਪ੍ਰਚਾਰ ਲਈ ਸੋਚਣਾ, ਪੰਥ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਸੋਚਣਾ ਮਿਲ ਬੈਠ ਕੇ, ਔਰ ਪੰਥ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਅਖੰਡ ਪਾਠ ਸਾਹਿਬ ਕਰਾਓ, ਸਹਿਜ ਪਾਠ ਕਰਾਓ, ਚੌਪੀ ਸਾਹਿਬ ਦੇ ਪਾਠ ਕਰੋ, ਬੇਨਤੀਆਂ ਕਰੋ। ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੀ, ਸ਼ਬਦ ਜਿੱਤੀ ਸਿੱਧ ਮੰਡਲੀ, ਉਹ ਸ਼ਬਦ ਨਾਲ ਹੀ ਸਾਰੀ ਦੁਨੀਆਂ ਜਿੱਤ ਲਈ, ਮਨ ਜੀਤਿਆ ਜਗ ਜੀਤ। ਤੇ ਅੱਜ ਆਪਾਂ ਨੂੰ ਕਮੀ ਕੀ ਹੈ, ਭਗਤੀ ਦੀ ਕਮੀ ਹੈ ਸਾਰਿਆਂ ਵਿੱਚ। ਇਸ ਕਰਕੇ ਆਪਾਂ 125,000 ਮੂਲ ਮੰਤਰ ਸਾਰੇ ਪਰਿਵਾਰਾਂ ਨੂੰ ਲਾਇਆ, ਬਹੁਤ ਅੱਛਾ ਰਿਜ਼ਲਟ ਆ ਰਿਹਾ। ਕਈਆਂ ਤਾਂ 125,000 ਕਰ ਵੀ ਲਿਆ, ਕਹਿੰਦੇ ਹੁਣ ਕੀ ਕਰੀ, ਮੈਂ ਹੋਰ ਕਰ ਲਊਗਾ, ਇਹ ਕਿਹੜਾ ਨੁਕਸਾਨ ਵਾਲੀ ਚੀਜ਼ ਹੈ। ਇਸ ਕਰਕੇ ਬੇਨਤੀ ਹੈ ਸਾਰੀ ਸੰਗਤ ਨੂੰ, ਜਿੰਨਾ ਵੀ ਅਭਿਆਸ ਹੋ ਸਕੇ ਮੂਲ ਮੰਤਰ ਦਾ, ਚੌਪੀ ਸਾਹਿਬ ਦੇ ਪਾਠ ਹੋ ਸਕਣ, ਔਰ ਵੱਧ ਤੋਂ ਵੱਧ ਸੀੜੀਆਂ ਪੰਜਾਬ ਦੇ ਵਿੱਚ ਵੰਡ ਸਕੋ। ਜਦੋਂ ਆਪ ਜਾਓ ਆਪ ਵੰਡ ਕੇ ਆਓ, ਆਪ ਲਾ ਕੇ ਆਓ। ਗੁਰਦੁਆਰਾ ਸਾਹਿਬ ਦੀ ਕੰਧ ਕਿਤੇ ਵੀ ਨਹੀਂ ਹੋਣੀ ਚਾਹੀਦੀ ਉਦੋਂ ਇੱਟਾਂ ਦਿਖ ਰਹੀਆਂ। ਗੁਰਦੁਆਰਾ ਸਾਹਿਬ ਵਿੱਚ ਤੁਹਾਡੇ ਪਿੰਡ ਦੇ ਗੁਰਦੁਆਰੇ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਤਾਂ ਕਿ ਇਹ ਨਾ ਕਹਿਣ ਅਗਲੇ ਵੀ ਉਹ ਫਲਾਣੇ ਥਾਂ ਤਾਂ ਉਹਨਾਂ ਦਾ ਬੜਾ ਸੋਹਣਾ ਬਣਿਆ, ਸਾਡਾ ਤਾਂ ਕੁਛ ਵੀ ਨਹੀਂ ਹੈਗਾ। ਹਰ ਗੁਰੂ ਘਰ ਚੜ੍ਹਦੀ ਕਲਾ 'ਚ ਹੋਣ, ਹਰ ਥਾਂ ਦੇ ਉੱਤੇ ਆਪਾਂ ਚੜ੍ਹਦੀ ਕਲਾ 'ਚ ਪ੍ਰਚਾਰ ਕਰਨਾ। ਜੇ ਆਪ ਪ੍ਰਚਾਰ ਨਹੀਂ ਆਉਂਦਾ, ਸੀੜੀਆਂ ਦੇ ਰਾਹੀਂ ਪ੍ਰਚਾਰ ਕਰੀਏ, ਸਤਿਗੁਰੂ ਚੜ੍ਹਦੀ ਕਲਾ ਕਰਨ। ਆਓ ਪੰਥ ਦੀ ਚੜ੍ਹਦੀ ਕਲਾ ਲਈ ਸਾਰੇ ਮਿਲ ਕੇ ਸਿਮਨ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹ।